सारे ही रसनन सफलत पवित्र कर करो। पहले दास बोलिया करे उस तो बस सारे भाई, तीसरे बस विषय बिगमी सोले बोलिया करो। मेरे वाहिगुरु तेरा अंत ना जाना, मेरे वाहिगुरु तेरा अंत ना जाना।
Thank you. Thank you.
एकाग्र करके पूरा पूरा लाभ उठाने चल कर, क्योंकि जो ख्याल इधर उधर दौड़ता रहा जो भजन का बाणी का आनंद प्राप्त होना है उस तो खाली रहना हो जाता। शिक्षा बाबा जी की जो लोग सुखी तो लोग से लाभ मनाने वाली है ओरी भी पूरी पूरी समझ नहीं आया करती। अगर समझ ही ना आवे उससे अमल कैसे किया जा सकता है, अमल किए बिना पूर्ण सुखी कैसे हो सकता है। तो आप अपने समय नु सफला करो। सत्संग सना वक्त ये एक यहोजा चक्कर है कदे भी नहीं खड़ता, जिवें चक्कर चलता हुंदा है ਉਹਦਾ ਆਦੰਤ ਨਹੀਂ ਕਿਹਾ ਜਾਂਦਾ। ਇਸੀ ਤਰ੍ਹਾਂ ਸਮਾਂ ਇੱਕ ਚੱਕਰ, ਪਤਾ ਨਹੀਂ ਕਿਤਨੇ ਯੁੱਗ ਕਿਤਨੇ ਮਨੋਅੰਤਰ ਬੀਤ ਚੁੱਕੇ ਬੀਤੀ ਜਾ ਰਹੇ ਹਨ ਬੀਤਣ। ਇਸ ਦੀ ਰਫ਼ਤਾਰ ਉਸੀ ਤਰ੍ਹਾਂ ਚਲੀ ਜਾ ਰਹੀ ਹੈ। ਅੱਠ ਪੈਰਾਂ ਨੂੰ ਪਹਿਲੇ ਲੈ ਲਓ, ਸਵੇਰਾ ਦੁਪਹਿਰਾ ਸ਼ਾਮ ਰਾਤ, ਸਵੇਰਾ ਦੁਪਹਿਰਾ ਸ਼ਾਮ ਰਾਤ, ਐਵੇਂ ਤੁਰਿਆ ਜੀ। ਜਦ ਤੋਂ ਸ੍ਰਿਸ਼ਟੀ ਰਚੀ ਜਦ ਤੱਕ ਰਹੇਗੀ ਐਵੇਂ ਚੱਲੇਗੀ। ਇਸੀ ਤਰ੍ਹਾਂ ਛਿੰਨ ਤੋਂ ਲਾ ਕੇ ਸਮਾਂ ਹੌਲੀ ਹੌਲੀ ਕਰੀਆਂ ਘੰਟੇ ਪਹਿਰ ਦਿਨ ਹਫ਼ਤੇ ਮਹੀਨੇ ਸਾਲ ਯੁੱਗ ਇਸੀ ਤਰ੍ਹਾਂ ਤੁਰਿਆ ਹੀ ਜਾ ਰਿਹਾ। ਇਹ ਚੱਕਰ ਖੜਦਾ ਨਹੀਂ, ਇਸਨੂੰ ਸਫਲਾ ਕੀਤਾ ਜਾ ਸਕਦਾ, ਰੋਕਿਆ ਨਹੀਂ ਜਾ ਸਕਦਾ, ਇਸ ਤੋਂ ਲਾਭ ਉਠਾਇਆ ਜਾ ਸਕਦਾ। ਸਿਆਣੇ ਆਦਮੀ ਵਿਚਾਰਵਾਨ ਪੁਰਸ਼ ਇਸ ਤੋਂ ਲਾਭ ਉਠਾ ਲੈਣ। ਇਸ ਸਮੇਂ ਨੂੰ ਨਰਕ ਵੀ ਬਣਾਇਆ ਜਾ ਸਕਦਾ ਹੈ, ਇਸ ਸਮੇਂ ਨੂੰ ਸਵਰਗ ਵੀ ਬਣਾਇਆ ਜਾ ਸਕਦਾ, ਇਸ ਨੂੰ ਵੈਕੁੰਠ ਵੀ ਬਣਾਇਆ ਜਾ ਸਕਦਾ, ਇਸੀ ਸਮੇਂ ਨੂੰ ਅਸੀਂ ਰੱਬ ਬਣਾ ਸਕਦੇ। ਕਿਉਂ? ਅਗਰ ਇਹ ਸਮਾਂ ਬੁਰਾਈਆਂ ਵਿੱਚ ਖਰਚ ਕੀਤਾ ਜਾਵੇ ਉਸਦਾ ਨਤੀਜਾ ਨਰਕ ਬਣ ਜਾਏਗਾ। ਵੈਸੇ ਇਸੀ ਸਮੇਂ ਨੂੰ ਪੁੰਨ ਕਰਮਾਂ ਵਿੱਚ ਖਰਚ ਕੀਤਾ ਜਾਏ ਉਹਦਾ ਫਲ ਸਵਰਗ ਹੈ ਬਣ ਜਾਏਗਾ। ਇਸੀ ਸਮੇਂ ਨੂੰ ਹਰੀ ਜਸ ਦੇ ਵਿੱਚ ਲਗਾਇਆ ਜਾਵੇ, ਬਿਰਤੀ ਲੀਨ ਕੀਤੀ ਜਾਵੇ, ਵੈਕੁੰਠ ਬਣ ਜਾਂਦਾ। ਵੈਕੁੰਠ ਜੈਸਾ ਆਨੰਦ ਪ੍ਰਾਪਤ ਹੈ, ਨਤੀਜਾ ਵੀ ਉਸਦਾ ਵੈਕੁੰਠ ਹੀ ਹੈ। ਬ੍ਰਹਮ ਵਿਚਾਰ ਦੁਆਰਾ ਜਦੋਂ ਇਸ ਨੂੰ ਬ੍ਰਹਮ ਪ੍ਰਭੂ ਦੇ ਵਿੱਚ ਲਵਲੀਨ ਕੀਤਾ ਜਾਏ, ਇਹੀ ਸਮਾਂ ਪਰਮੇਸ਼ਰ ਰੂਪ ਬਣ ਜਾਂਦਾ ਹੈ, ਤਾਂ ਤੇ ਇਸ ਨੂੰ ਸਫਲਾ ਕੀਤਾ ਜਾ ਸਕਦਾ, ਰੋਕਿਆ ਨਹੀਂ ਜਾ ਸਕਦਾ। ਭਗਤ ਕਬੀਰ ਜੀ ਕਾਸ਼ੀ ਵਿੱਚ ਹੋਏ, ਜਿਹਨਾਂ ਦੀ ਸੋਭਤ ਤੋਂ ਸੱਤ ਕਰੋੜ ਜੀਵ ਫੈਲਿਆ ਹੋਏ, ਆਪਣੇ ਸਮੇਂ ਦੇ ਬੜੇ ਪਰਮ ਭਗਤ ਹਨ। ਤਕਰੀਬਨ 150 ਸਾਲ ਦੀ ਉਮਰ ਹੁੰਦੀ ਹੋਈ ਸਤਿਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਮਕਾਲੀ ਸਨ। ਸੁਣਿਓ, ਆਪ ਜੀ ਨੇ ਜਿੱਥੇ ਕਿੱਥੇ ਅਸਮਰਾਦੀ ਜੀਵਾਂ ਵਾਸਤੇ ਥਾਂ ਥਾਂ ਉਹਨਾਂ ਦੇ ਸੁਧਾਰ ਦੀ ਸਿੱਖਿਆ ਦਿੱਤੀ। ਇੱਕ ਦਫ਼ਾ ਕਾਸ਼ੀ ਵਿੱਚ ਅਦਰ ਮੱਚ ਜਾਂਦਾ ਹੈ, ਅਦਰ ਮੱਚਣ 'ਤੇ ਦੁਕਾਨਾਂ ਲੁੱਟੀਆਂ ਜਾ ਰਹੀਆਂ ਹਨ, ਬੈਂਕ ਲੁੱਟੇ ਜਾ ਰਹੇ ਹਨ, ਚਾਰ ਫੇਰੇ ਇਹੋ ਜਿਹਾ ਹਾਲ ਹੈ। ਗਰੀਬਾਂ ਨੇ ਪੁਸ਼ਤਾਂ ਦੀਆਂ ਰੋਟੀਆਂ ਕਮਾ ਲਈਆਂ, ਅਮੀਰ ਸੇ ਉਹਨਾਂ ਦੇ ਕਾਰੋਬਾਰ ਲੁੱਟੇ ਲੱਟੇ, ਇਹੋ ਜਿਹੀ ਹਾਲਤ ਹੋ ਗਈ, ਇਨਕਲਾਬ ਆ ਗਿਆ। ਕਬੀਰ ਜੀ ਦੇ ਪਾਸ ਆ ਕੇ ਕੁਛ ਸੱਜਣ ਕਹਿਣ ਲੱਗੇ, ਭਗਤ ਜੀ ਦੇਖੋ ਨਾ ਸ਼ਹਿਰ ਵਿੱਚ ਕੀ ਹਾਲ ਹੋ ਰਿਹਾ, ਕਿਵੇਂ ਲੁੱਟ ਮੱਚ ਰਹੀ ਹੈ, ਗਰੀਬਾਂ ਨੇ ਪੁਸ਼ਤਾਂ ਦੀਆਂ ਰੋਟੀਆਂ ਕਮਾ ਲਈਆਂ, ਤੁਸੀਂ ਵੀ ਆਪਣੇ ਕੁਛ ਸਿੱਖ ਸੇਵਕਾਂ ਨੂੰ ਲੈ ਕੇ ਕਿਸੇ ਬੈਂਕ 'ਤੇ ਹਲਾ ਮੱਚ ਪਾਓ। ਇਹ ਬਚਨ ਸੁਣ ਕੇ ਭਗਤ ਕਬੀਰ ਜੀ, ਕਿਉਂਕਿ ਸੰਤਾਂ ਭਗਤਾਂ ਦੀ ਨਿਗਾਹ ਪਰਮਾਰਥ 'ਤੇ ਰਹਿੰਦੀ ਹੈ, ਵਿਵਹਾਰ ਚੰਦ ਰੋਜ਼ ਦਾ ਹੈ, ਇਸ ਮੁਸਾਫਰਖਾਨੇ ਨੂੰ ਸੱਤ ਨਹੀਂ ਮੰਨਦੇ ਨਾ ਸੁੱਖ ਸਰੂਪ ਜਾਣਦੇ ਹਨ। ਸਤ ਔਰ ਸੁੱਖ ਸਰੂਪ ਕੇਵਲ ਵਾਹਿਗੁਰੂ ਹੈ। ਸਰੀਰ ਨੂੰ ਚੰਦ ਦਿਨ ਦਾ ਮਹਿਮਾਨ ਸਮਝਦੇ, ਪ੍ਰਾਹੁਣਾ ਸਮਝਦੇ ਹਨ। ਸਾਰਿਆਂ ਦੀ ਇਹੀ ਹਾਲਤ ਹੈ, ਦੁਨੀਆਂ ਵਿੱਚ ਨਿਗਾਹ ਮਾਰ ਲਓ ਕਿਸੇ ਵੱਲ, ਛੋਟੇ ਤੋਂ ਵੱਡੇ ਤੱਕ, ਚਾਰ ਦਿਨ ਦੀ ਮੁਸਾਫਰੀ ਕਰਕੇ ਸਭ ਨੇ ਤੁਰ ਜਾਣਾ। ਕੋਈ ਐਸਾ ਨਹੀਂ ਜੋ ਸਰੀਰੀ ਸਰੀਰ ਕਰਕੇ ਦੁਨੀਆਂ 'ਤੇ ਰਹਿ ਸਕੇ। ਜਿਹੜੇ ਸਤਪੁਰਸ਼ਾਂ ਦੀ ਬਾਬਤ ਦੱਸਿਆ, ਨਾਮ ਰਹੋ ਸਾਧੂ ਰਹੋ, ਰਹੋ ਗੁਰੂ ਗੋਬਿੰਦ ਕਹੋ ਨਾਨਕ, ਇਹ ਜਗਤ ਨੇ ਕਿਨ ਜਪੀਓ ਗੁਰਮੰਦ। ਸਰੀਰ ਕਰਕੇ ਉਹ ਅਮਰ ਨਹੀਂ ਹੁੰਦੇ, ਆਤਮਾ ਕਰਕੇ ਅਮਰ ਹੋ ਜਾਂਦੇ। ਉਹਦੀ ਆਤਮਾ ਪਰਮਾਤਮਾ ਨਾਲ ਮਿਲ ਜਾਂਦੀ ਹੈ, ਆਵਾਗਮ ਦੇ ਚੱਕਰ ਕੱਟ ਕੇ ਜੋ ਆਨੰਦਾ ਸਾਗਰ ਵਾਹਿਗੁਰੂ ਵਸਦਾ ਉਹਦੇ ਵਿੱਚ ਰਹਿੰਦੇ, ਇਹ ਅਮਰ ਹੋ ਜਾਂਦੇ। ਸਰੀਰ ਕਰਕੇ ਕੋਈ ਵੀ ਅਮਰ ਨਹੀਂ ਹੋ ਸਕਦਾ। ਸਰੀਰ ਜਿਤਨੇ ਵੀ ਕੀਰਤ ਲਾ ਕੇ ਬ੍ਰਹਮਾ ਤੱਕ ਲੱਕੜਾ ਸੀ ਜਿਉਣ ਦੇ, ਹੋਰ ਕੀ ਸ੍ਰੀ ਅਵਤਾਰਾਂ ਦੇ ਵੀ, ਉਹ ਵੀ ਪੰਜਾਂ ਤੱਤਾਂ ਦੇ ਬਣੇ ਹੋਏ ਹਨ। ਮਿੱਟੀ, ਪਾਣੀ, ਅਗਹਵਾ, ਆਕਾਸ਼, ਇਹ ਠੋਸ ਚੀਜ਼ਾਂ, ਜਟ ਚੀਜ਼ਾਂ ਦੇ ਮੈਟਰ ਹੈ, ਇਹ ਤਬਦੀਲੀ ਪਜ਼ੀਰ ਹੈ, ਨਾਸ਼ਵੰਤ ਹੈ। ਇਸ ਕਰਕੇ ਇਸ ਦੁਆਰਾ ਯਾਨੀ ਕੋਈ ਵੀ ਅਮਰ ਨਹੀਂ ਹੋ ਸਕਦਾ। ਆਤਮਾ ਅਮਰ ਹੈ, ਅਸੀਂ ਆਪਣੇ ਕੇਂਦਰ ਵਾਹਿਗੁਰੂ ਤੋਂ ਪਰਮਾਤਮਾ ਤੋਂ ਵਿਛੜੇ ਹੋਏ ਹਾਂ, ਅਨੇਕ ਦੁੱਖ ਤਕਲੀਫਾਂ ਉਠਾ ਚੁੱਕੇ ਹਾਂ, ਉਠਾ ਰਹੇ ਹਾਂ, ਉਸਦੇ ਵਿੱਚ ਮਿਲ ਕੇ ਇਸ ਦੀ ਬੰਦਗੀ ਕਰਕੇ ਫਿਰ ਇਉਂ ਅਮਰ ਹੋ ਜਾਂਦਾ ਹੈ। ਸਰੀਰ ਕਰਕੇ ਕੋਈ ਵੀ ਅਮਰ ਨਹੀਂ, ਇਸ ਗੱਲ ਨੂੰ ਮੁੱਖ ਰੱਖ ਕੇ ਦੱਸਿਆ, ਨਾਮ ਰਹੋ ਸਾਧੂ ਰਹੋ, ਰਹੋ ਗੁਰੂ ਗੋਬਿੰਦ ਕਹੋ ਨਾਨਕ, ਇਹ ਜਗਤ ਮੈਂ ਕਿਨ ਜਪਿਓ ਗੁਰਮਨ, ਇਉਂ ਅਮਰ ਹੋ ਜਾਂਦੇ ਹੈ ਆਤਮਾ ਕਰਕੇ। ਅਤੇ ਉਹ ਕਬੀਰ ਜੀ ਜਿਨ੍ਹਾਂ ਨੇ ਸੰਸਾਰ ਨੂੰ ਚੰਦ ਰੋਜ਼ਾ ਮੰਨੇ, ਚੰਦ ਦਿਹਾੜੇ ਦਾ ਜੀਵਨ ਮੰਨਿਆ ਹੈ, ਹਮੇਸ਼ਾ ਉਹਨਾਂ ਦੀ ਨਿਗਾਹ ਪਰਮਾਰਥ 'ਤੇ ਰਹਿੰਦੀ ਸੀ, ਉਹਨਾਂ ਲੋਕਾਂ ਨੂੰ ਜਿਨ੍ਹਾਂ ਇਹ ਕੁਛ ਆ ਕੇ ਕਿਹਾ ਸ਼ਹਿਰ ਵਿੱਚ ਲੁੱਟ ਮਿਚੀ ਹੋਈ ਹੈ, ਕਦਰ ਮਚਿਆ, ਤੁਸੀਂ ਵੀ ਕਿਸੇ ਬੈਂਕ 'ਤੇ ਹੱਲਾ ਮਾਰੋ, ਉਹਨਾਂ ਨੂੰ ਸਮਝਾਉਂਦੇ ਹੋ ਕਬੀਰ ਜੀ ਪੋਇਆ ਲੋਕ, ਤੁਸੀਂ ਇਹ ਨਹੀਂ ਸੋਚ ਰਹੇ ਦੁਨੀਆਂ ਚਲੋ ਚਲੀ ਗਈ ਹੈ, ਉਹ ਤੁਰ ਗਿਆ, ਉਹ ਤੁਰ ਗਿਆ, ਸੰਗੀ ਸਾਥੀ ਤੁਰਦੇ ਜਾ ਰਹੇ ਹਨ, ਜਿਸ ਵੱਲ ਨਿਗਾਹ ਮਾਰੋ ਚੰਦ ਦਿੰਦਾ ਕਿ ਤੁਰ ਜਾਂਦਾ, ਸਾਡੀ ਵੀ ਇੱਕ ਦਿਨ ਵਾਰੀ ਆਈ ਖੜੀ ਹੈ, ਅੱਗੇ ਕਿਹੜੀ ਵਸਤੂ ਨੇ ਨਾਲ ਜਾਣਾ ਹੈ। ਦੁਨੀਆਂ 'ਤੇ ਆ ਕੇ ਇਨਸਾਨ ਨੇ ਦੋ ਰੋਟੀਆਂ ਖਾਣੀਆਂ, ਪਾਣੀ ਦੀ ਰੱਖਿਆ ਵਾਸਤੇ ਤਨ ਤੱਕ ਨੂੰ ਕੱਪੜਾ ਅਤੇ ਇੱਕ ਮੰਜੇ ਦਾ ਥਾਂ, ਸਰੀਰ ਦਾ ਯਾਨੀ ਕਿਰਿਆ ਸਾਧਨ ਆਦਿ ਦਾ ਹੀ ਸਾਰਾ ਸਿਲਸਿਲਾ ਹੈ। ਅਗੇ ਲੋਕਾਂ ਦੇ ਲੁੱਟ ਪੁੱਟ ਕਰਕੇ, ਠੱਗੀਆਂ ਕਰਕੇ, ਟਗੇਬਾਜ਼ੀਆਂ ਕਰਕੇ, ਛਲ ਕਰਕੇ, ਰਿਸ਼ਤਾਂ ਵੱਡੀਆਂ ਆਦਿ ਕਰਕੇ ਇਹਨੇ ਪੈਸਾ ਜਮ੍ਹਾਂ ਵੀ ਕੀਤਾ। ਇਹਦੋਂ ਜ਼ਿਆਦਾ ਇਹਦੇ ਕਿਸੇ ਕੰਮ ਨਹੀਂ ਆਉਣਾ, ਜਮ੍ਹਾਂ ਕਰ ਜਾਏਗਾ, ਪਿੱਛੋਂ ਹੋਰ ਕੋਈ ਸਾਂਭੇਗਾ, ਲੇਕਿਨ ਗਲਤ ਸੰਗਤ ਤਾਂ ਇਹਦੇ ਹੀ ਪੈਣਗੇ। ਵਿਸ਼ਵਾਸ ਦੇ ਵਿਚਾਰ ਨਾਲ ਆਪਣੇ ਸਰੀਰ ਦੀ ਕਾਰਵਾਈ ਕਿਉਂ ਨਾ ਚਲਾਈ ਜਾਵੇ, ਉਸ ਮੌਕੇ ਉਹਨਾਂ ਨੂੰ ਸਮਝਾਉਂਦੇ ਹਾਂ। ਅਗਰ ਤੁਸੀਂ ਲੁੱਟਣਾ ਹੀ ਹੈ ਕੁਛ, ਮਾਨਵਤਾ ਦੇ ਵਿੱਚ ਇੱਕ ਲੁੱਟ ਸ੍ਰੇਸ਼ਟ ਹੈ, ਜਿਹੜੀ ਹੋਰ ਕਿਸੇ ਜੂਨੀ ਵਿੱਚ ਨਹੀਂ ਲੁੱਟੀ ਜਾਂਦੀ, ਸਿਰਫ ਇੱਕ ਮਨੁੱਖਾ ਮਨੁੱਖਾ ਦੇ ਵਿੱਚ ਹੀ ਹੈ। ਉਹ ਲੁੱਟ ਲੁੱਟੋ, ਉਹ ਤੁਹਾਨੂੰ ਸੁਖਦਾਈ ਔਰ ਸ਼ਾਂਤਦਾਇਕ ਹੋਵੇਗੀ, ਇਉਂ ਫਰਮਾਉਂਦੇ ਹਨ।
ਲੁੱਟ ਲੋ ਨਸੀਬਾਂ ਵਾਲੇ ਬੰਦੀਓ, ਲੁੱਟ ਪੈ ਗਈ ਨਾਮ ਦੀ, ਲੁੱਟ ਲੋ ਨਸੀਬਾਂ ਵਾਲੇ, ਲੁੱਟ ਪੈ ਗਈ ਨਾਮ
ਜਾ ਸਕਦਾ, ਸਿਰਫ ਮਾਨਵ ਤਨ ਵਿੱਚ ਹੀ ਭਜਨ ਹੋ ਸਕਦਾ। ਇਹਨੇ ਪ੍ਰਭੂ ਦੇ ਭਜਨ ਵਾਸਤੇ, ਸਤਸੰਗ ਵਾਸਤੇ, ਪਰਮੇਸ਼ਰ ਦੇ ਮਿਲਾਪ ਵਾਸਤੇ ਇੱਕ ਮਾਨਸ ਦੇ ਰੂਪੀ ਦਰਵਾਜ਼ਾ ਹੀ ਖੁੱਲ੍ਹਾ ਹੈ। ਬਾਕੀ ਦੇ 1,84,00,000 ਜੀਆ ਜੀਵਨ ਜਿਤਨਾ ਹੈ, ਉਹ ਸਭ ਦੇ ਦਰਵਾਜ਼ੇ ਬੰਦ। ਉਹਨਾਂ 'ਚ ਅਧਿਕਾਰ ਨਹੀਂ ਭਜਨ ਕਰਨ ਦਾ। ਭਜਨ ਕੀਤੇ ਬਿਨਾਂ ਪੂਰਨ ਸੁਖੀ ਹੁੰਦਾ ਨਹੀਂ। ਇਸ ਕਰਕੇ ਕਬੀਰ ਜੀ ਕਹਿੰਦੇ, ਝੂਠੀਆਂ ਲੁੱਟਾਂ ਦਾ ਕੀ ਫਾਇਦਾ। ਤੁਸੀਂ ਪਰਮੇਸ਼ਰ ਦੇ ਨਾਮ ਦੀ ਲੁੱਟ ਲੁੱਟੋ, ਜਿਹੜੀ ਤੁਹਾਨੂੰ ਬੇਅੰਤ ਫਾਇਦੇ ਦੇਵੇ, ਬੇਅੰਤ ਲਾਭ ਪ੍ਰਾਪਤ ਹੋਣ। ਉਹ ਲੋਕ ਕਹਿਣਗੇ, ਪੰਡਿਤ ਜੀ, परमेश्वर भजन कराऊता करांगे, रब जी भजन कराऊता करांगे। बहुत लोग क्यों कहने ओदी कृपा तो बिना भजन नहीं हुंदा। गल ठीक है साध सिंह, इस जीव ते चार कृपा हैं, ईश्वर कृपा है, शास्त्र कृपा है, गुरु कृपा है, अपनी आप कृपा है। पहली कृपा ईश्वर यानी परमात्मा वाहिगुरु की कृपा तो हर जीव से हुई हुई है, मनुखा दी मिल गई। 84 जोन दे विचों मानुख दे दुर्लभ है, कबीर मान जन दुर्लभ है, होतना बारंबार ज्यों बन फल पाके भूं गिरे बहर ना लागे। इस मानुख दे नूं देवता लोग भी तरस रहे हैं, ये वाहिगुरु की कृपा होगी, मनुखा दे मिल गई। दूसरी कृपा हुंदी है शास्त्र की, गुरबाणी की कृपा या हो शास्त्र की कृपा। सानू भेद दसते हैं मानव तन का फायदा की है, एदा फर्ज की है, एदा उद्देश की है। बाणी दस रही है तेरी प्राप्त मानुख दे हुई है, गोबिंद मिल की है तेरी वरी है, अवर काज त्रिकी देना कहां मिल, साध संगत भज के मनुखा दे मिल गई। इसका हो जिते जितने दुनियावी व्यवहारकार हैं उन्होंने अगे गया छुट्टी गोडी भी कीमत नहीं पैनी, जो मुल पैना है तो इस समय का ही पैना जिहड़ा वाहिगुरु की याद में गुजरता है। उम्र वहा लिखे दे जी याद साईं भी गुजरे तो दी गुजरे, नहीं तो सानू हासिल की है बिच नीले हुजरे संजते फजरे। इस समय नहीं यानी लेखे लगना। सो दूसरी कृपा यानी बाणी दी या शास्त्र। तीसरी कृपा बाणी की कहती है, जिस अखर को लैंड तो आया राम नाम संतन कर पाया, तज महान लिख मन बोल राम नाम हृदय मैं तोल, लाथी संत चाल अवर त्याग दिखा जंजाल, तन तन के सब कोए मुखूजल हर दर के सोए, ए वापार बिरला वापार है नानक तां के सब। बाणी दसती है कृपा कर दी है गुरबाणी साढ़े ते, भाई जिस वस्तु नू नाम रूपी वस्तु प्रभु प्राप्ति रूपी वस्तु तो लैना है, जेक मिलना है तो मिले न मिल संतां वल प्रेर दिया राम नाम संतन कर पाया, वाहिगुरु का नाम संतां दे हिरदे विच वसदा है, उन्हां नाल मिलके इस मार्ग ते चलो। थां थां बाणी विच ऐसे वचन आउंदे। ते दूसरी कृपा जो बाणी दी कृपा होई, बाणी ने संतां वल प्रेरिया उधर पहुंचिया, उन्होंने संगत अख्तियार की, फिर उन्होंने तो प्रभु प्राप्ति का रस्ता हथा अधिकारी देना, ये उन्होंने दी कृपा होगी। इसमें गुरु कृपा भी कहने कृपा भी कहते हैं। स्वयं तीन कृपा हो गई, चौथी कृपा अपनी आप से करनी है इस जीव ने। जो बचन बाणी कहती है सतपुरशा ने दसिया वह बाणी द्वारा ही कहने, सतशास्त्र द्वारा आम महात्मा कहते हैं। सो उन्हां बचना की कमाई उन्हां ते अमल जिहड़ा करना है इसने आप करना है। मिसाल दे तौर ते एक शख्स किसे इत्थों बॉम्बे नूं जा रहे, दसण वाले शख्स ने दसिया एरोड्रम ते जा फलाने वाली जहाज जांदा है, उसनूं फड़ टिकट लै फलाने वक्त बॉम्बे पहुंचेगा। उसके कहे अनुसार चल के उत्थे पहुंचिया, टिकट लै लिया, जहाज च बैठ गया, बॉम्बे पहुंचे। अगर उसकी गल सुन के वो रस्ते चल पे उधर की बजाय एरोड्रम की बजाय दूसरे रस्ते तुर पे, तो उस सफर किमें तय होगा, उसे पहुंचूगा किमें, दसन वाले ने रस्ता अपनी कृपा आप ते करनी है। इसी तरह सतपुरश रस्ता दसते हैं, वो मुताबिक कमाई करनी है। इसी ने कहा कृपा करे जे अपनी गुर का शब्द कमा, अपनी आप ते चौथी कृपा है यानी ईश्वर कृपा, शास्त्र कृपा, गुरु कृपा और अपनी आप कृपा है। कई कहने कृपा करे जी अपनी परमेश्वर अपनी कृपा करे तो गुरु शब्द की कमाई होंगी है, परमेश्वर की कृपा अवश्य हो जाएगी। इसलिए मनुखा दे मिल गया सारिया उसकी कृपा नाल ही होनी है, पर अपनी कृपा भी आप से करनी है। भगत नामदेव जी ने कहा एक जगह एक दफा, भगत नामदेव जी अपने सारे परिवार के समेत तीर्थ यात्रा चले गए, उनकी छपरी पिछे रह गई, काफी समा लग गया, तीर्थ यात्रा लंबी हो गई। पिछों एक बड़ा सेठ आदमी सी ਬਹੁਤ ਧਨਾੜ ਆਦਮੀ ਸੀ। ਉਸਨੇ ਉੱਥੇ ਨਜ਼ਦੀਕ ਹੀ ਖੁੱਲ੍ਹਾ ਥਾਂ ਪਿਆ ਸੀ, ਖਾਲੀ ਥਾਂ, ਆਪਣੀ ਕੋਠੀ ਬਣਾਉਣੀ ਸ਼ੁਰੂ ਕਰ ਦਿੱਤੀ। ਲੇਕਿਨ ਉਹਦੀ ਸਮਿਟਰੀ 'ਚ ਕੁਛ ਫਰਕ ਪੈਂਦਾ ਸੀ। ਉਸਨੇ ਕਿਹਾ ਹੈ ਇਸਦੀ ਛੱਪਰੀ ਹਟਾ ਦਿਉ ਤਾਂ ਕਿ ਮੇਰੇ ਮਕਾਨ ਦੀ ਸਮਿਟਰੀ ਚੰਗੀ ਰਹੇ। ਖੈਰ ਕਿਸੇ ਨੇ ਦੱਸਿਆ ਭਗਤ ਨਾਮ ਦਾ, ਕਹਿੰਦਾ ਕੁਛ ਕਰਨਾ ਕਿ ਹਟਾ ਦਿਉ, ਮੈਂ ਸਮਝ ਲੂੰਗਾ। ਸੋ ਹੰਕਾਰ ਵਿੱਚ ਆਇਆ, ਉਸਦੀ ਛੱਪਰੀ ਢਹਾ ਦਿੱਤੀ। ਸੋ ਆਪਣਾ ਬਿਲਡਿੰਗ ਕਈ ਮੰਜ਼ਲੀ ਉਸਰ ਰਹੀ ਹੈ। ਭਗਤ ਨਾਮ ਦੇਵ ਜੀ ਆ ਗਏ, ਛੱਪਰੀ ਨਹੀਂ ਉੱਥੇ ਹੈ, ਪੁੱਛਣਾ ਸ਼ੁਰੂ ਕੀਤਾ ਮੇਰੀ ਗਰੀਬੀ ਛੱਪਰੀ ਵੀ ਕੌਣ ਲੈ ਗਿਆ ਚੱਕ ਕੇ, ਕਿੱਧਰ ਗਈ। ਕਿਸੇ ਨੇ ਦੱਸਿਆ ਭਗਤ ਜੀ ਉਹ ਸ਼ਾਹੂਕਾਰ ਹੈ ਫਲਾਣਾ, ਬੜਾ ਧਨਾੜ ਆਦਮੀ, ਆਪਣੀ ਬਿਲਡਿੰਗ ਤਿਆਰ ਕਰਦਾ, ਉਸ ਮਿੱਟੀ 'ਚ ਫਰਕ ਪੈਂਦਾ ਸੀ, ਉਹਨੇ ਤੁਹਾਡੀ ਛੱਪਰੀ ਢਹਾ ਦਿੱਤੀ ਕਿਉਂਕਿ ਉਸ ਬਿਲਡਿੰਗ ਦੇ ਵਿੱਚ ਉਹ ਜਗ੍ਹਾ ਆਉਣੀ ਸੀ। ਉਸ ਮੌਕੇ ਭਗਤ ਨਾਮ ਦੇਵ ਜੀ ਨੇ ਉਸ ਸੇਠ ਨੂੰ ਜਾ ਕੇ ਕੁਛ ਗੱਲਾਂ ਬਾਤਾਂ ਕਰਨੀਆਂ ਸ਼ੁਰੂ ਕੀਤੀਆਂ। ਕੀ ਕਹਿੰਦੇ ਨੇ ਗਹਿਰੀ ਕਰਕੇ ਨਿਯਮ ਕਰਦਾ ਜੀ, ਉੱਪਰ ਮੰਡਪ ਛਾਏ, ਬੜੀਆਂ ਡੂੰਘੀਆਂ ਨੀਆਂ ਪੱਟੀਆਂ ਹਨ, ਉੱਪਰ ਬੜੇ ਬੜੇ ਕਈ ਮੰਜ਼ਲੇ ਮਕਾਨ ਪਾਏ ਹੋਏ ਹਨ, ਮੇਰੀ ਛੱਪਰੀ ਗਰੀਬੀ ਤਾਂ ਇਹਦਾ ਤਾਂ ਖਿਆਲ ਕਰਨਾ ਸੀ, ਤਨ ਦੇ ਮਧ ਵਿੱਚ ਤਨ ਦੇ ਹੰਕਾਰ ਵਿੱਚ ਆ ਕੇ ਤੈਨੂੰ ਐਸਾ ਨਹੀਂ ਸੀ ਚਾਹੀਦਾ। ਇਉਂ ਕਹਿੰਦੇ
ਮੰਦਿਰ ਬਣਾ ਲੈ ਨੇ ਆਪਣੇ ਕਾਕੇ ਮੇਰੀ ਰਾਮ ਜੀਆ, ਮੰਦਿਰ ਬਣਾ ਲੈ ਕਾਕੇ ਮੇਰੀ ਰਾਮ
ਕਰਕੇ ਨੀਮ ਖਦਾਈ ਉੱਪਰ ਮੰਡ ਪਿਛਾਏ, ਮਾਰਕੰਡੇ ਤੇ ਕੋ ਅਧਖਾਈ ਦਿਨ ਤਿੰਨ ਹਰਮੁੰਡ ਬਣਾਏ। ਸੇਠ ਜੀ ਕਲਯੁਗ ਦੀ ਜੀਵਾਂ ਦੀਆਂ ਕੀ ਉਮਰਾਂ ਹਨ, ਸਤਯੁਗ ਦੇ ਵੇਲੇ ਲੱਖ ਲੱਖ ਵਰੇ ਦੀ ਉਮਰ, ਤ੍ਰੇਤੇ ਵਿੱਚ ਦਸ ਦਸ ਹਜ਼ਾਰ ਵਰਸ ਦੀ ਉਮਰ ਇੱਕ ਪੁਰਾਣੀ ਦੀ, ਦੁਆਪਰ ਦੇ ਵਿੱਚ ਹਜ਼ਾਰ ਹਜ਼ਾਰ ਵਰਾਂ ਬੰਦੀ,
ਕਲਯੁਗ ਦੇ ਵਿੱਚ ਜ਼ਿਆਦਾ ਤੋਂ ਜ਼ਿਆਦਾ 100 ਸਾਲ ਦੀ ਉਮਰ, ਇੰਨੇ ਕੁ ਜੀਵਨ ਵਾਸਤੇ ਇੰਨਾ ਅਨਰਥ ਕਰਦੇ ਹੋ, ਇਹ ਚੰਗੀ ਗੱਲ ਨਹੀਂ। ਪਤਾ ਸਤਯੁਗ ਦੇ ਵੇਲੇ ਹੋਇਆ ਮਾਰਕੰਡੇ ਰਿਸ਼ੀ, ਉਹਨੂੰ ਕਹਿਣ ਲੱਗੇ ਤੁਹਾਡੀ ਛਪਰੀ ਬਣਾ ਦਿੰਦੀ, ਉਹਦੇ ਵਿੱਚ ਤਪ ਕਰ ਲਓ। ਕਹਿਣ ਲੱਗੇ ਲੱਖ ਵਰੀ ਤਾਂ ਕੋਈ ਉਮਰ ਹੁੰਦੀ ਹੈ, ਸਿਰ 'ਤੇ ਫੂਸ ਰੱਖ ਕੇ ਗੁਜ਼ਾਰਾ ਕਰ ਲਾਂਗੇ। ਉਹਨੇ ਲੱਖ ਵਰਾ ਸਿਰ 'ਤੇ ਫੂਸ ਰੱਖ ਕੇ ਤਪੱਸਿਆ ਵਿੱਚ ਗੁਜ਼ਾਰ ਲਈ। ਮੈਂ ਹੁਣ ਦੱਸ ਦੇਣ
ਮਾਰਕੰਡੇ ਨੇ ਤਪੱਸਿਆ ਕੀਤੀ, ਮਾਰਕੰਡੇ ਨੇ ਤਪੱਸਿਆ ਕੀਤੀ, ਜਪਰੀ ਕੱਟਦੇ ਪਿਆਰਿਓ ਪਿਆਰਿਓ, ਜਪਰੀ ਦਿਨ ਕੱਟਦੇ ਮਾਰਕੰਡੇ
ਗੁਜ਼ਾਰ ਲਿਆ। ਹਾਲਾਂਕਿ ਲੱਖ ਲੱਖ ਵਰੇ ਦੀ ਉਮਰ ਸੀ, ਕੀ ਉਮਰ ਹੈ ਕਲਯੁਗ ਦੀ 100 ਸਾਲ? ਐਡੇ ਐਡੇ ਬੜੇ ਪੱਕੇ ਮੰਦਰ ਉਸਾਰਦਾ ਹੈ ਇਤਿਹਾਸ, ਨਾਮਦੇਵ ਜੀ ਨੇ ਕਿਹਾ ਮੇਰੀ ਛਪਰੀ ਗਰੀਬ ਜੀ ਕਿਉਂ ਢਾਹਤੀ? ਉਹ ਕਹਿਣ ਲੱਗਾ ਢਾਹਤੀ ਮੇਰੀ ਮਰਜ਼ੀ, ਮੇਰੀ ਮਿੱਟੀ ਵਿਕਦੀ ਸੀ ਮੇਰੀ ਬਿਲਡਿੰਗ ਦੀ, ਮੈਨੂੰ ਢਾਉਣੀ ਪਈ। ਸੋ ਨਾਮਦੇਵ ਨੇ ਫਿਰ ਕਿਹਾ ਤੁਹਾਨੂੰ ਐਸਾ ਨਹੀਂ ਚਾਹੀਦਾ, ਦੂਸਰੇ ਦੀ ਕਿਸੇ ਦੀ ਵਸਤੂ ਦੇ ਉੱਪਰ ਆਪਣਾ ਹੱਕ ਨਹੀਂ ਕਰਨਾ ਚਾਹੀਦਾ। ਉਹ ਕਹਿੰਦਾ ਮੈਂ ਕਰ ਲਿਆ, ਧਾਤੀ ਤੇਰੀ ਛਪਰੀ ਲਾਲਾ ਜ਼ੋਰ ਜਿਹੜਾ ਤੇਥੋਂ ਲੱਗਦਾ। ਅਹੰਕਾਰੀ ਆਦਮੀ ਐਵੇਂ ਹੀ ਕਹਿੰਦੇ। ਨਾਮਦੇਵ ਕਹਿੰਦਾ ਮੇਰਾ ਕਿਹਦੇ ਅੱਗੇ ਜ਼ੋਰ ਹੋਏ, ਸਾਡਾ ਤਾਂ ਇੱਕ ਪਰਮੇਸ਼ਵਰ ਹੀ ਹੈ। ਹਮਰੋ ਕਰਤਾ ਰਾਮ ਸੁਨੇਹੀ, ਕਾਹੇ ਰੇ ਨਰਗਰਭ ਕਰਤ ਹੋ ਬਿਨਸ ਜਾਏ ਝੂਠੀ ਦੇ।
ਕਰਤਾ ਰਾਮ ਸੁਨੇਹੀ, ਹਮਰੋ ਕਰਤਾ ਰਾਮ ਸੁਨੇਹੀ, ਕਰਤਾ ਰਾਮ ਸੁਨੇਹੀ,
ਹੰਕਾਰ ਦੇ ਵਚਨ ਕਹੇ ਸੇਠ ਨੇ। ਨਾਮਦੇਵ ਨੇ ਕਿਹਾ ਸਾਡਾ ਹੋਰ ਕੌਣ ਹੈ, ਸਾਡਾ ਤਾਂ ਸੁਨੇਹੀ, ਸਾਡਾ ਤਾਂ ਹੇਤੂ, ਸਾਡਾ ਤਾਂ ਮਦਦਗਾਰ ਪਰਮੇਸ਼ਰ ਹੀ ਹੈ, ਵਾਹਿਗੁਰੂ ਹੈ, ਉਸ ਤੋਂ ਬਿਨਾਂ ਸਾਡਾ ਕੋਈ ਨਹੀਂ। ਤੂੰ ਇਹ ਝੂਠੀ ਜੀ ਦੇਹ ਦਾ ਕੀ ਹੰਕਾਰ ਕਰਦਾ ਹੈ, ਕਾਹਰੇ ਨਰ ਗਰਭ ਕਰਤ ਹੋ, ਮਿਨਸ ਜਾਏ ਝੂਠੀ ਦੇਹੀ, ਜਿਸ ਦੇ ਵਾਸਤੇ ਇਤਨਾ ਹੰਕਾਰ, ਸਾਸੰਗ ਇਹਦੀ ਬਾਬਤ ਹੀ ਦੱਸਿਆ। ਭਗਤ ਰਵਿਦਾਸ ਜੀ ਨੇ ਇੱਕ ਸ਼ਾਹੂਕਾਰ ਨੂੰ ਸਮਝਾਉਂਦਿਆਂ ਹੋਇਆਂ ਦੱਸਿਆ, ਜਲ ਕੀ ਭੀਤ ਪਵਨ ਕਾ ਥੰਬਾ, ਰਕਤ ਬੂੰਦ ਕਾ ਗਾਰਾ, ਸਰੀਰ ਦੀ ਤਾਂ ਇਹੋ ਜਿਹੀ ਹਾਲਤ ਹੈ, ਹਾੜ ਮਾਸ ਨਾੜੀ ਕੋ ਪਿੰਜਰ ਵਿੱਚ ਪੰਛੀ ਪੰਛੀ ਵਸੇ ਵਿਚਾਰਾ। ਇਹ ਸਰੀਰ ਜਿਹੜਾ ਹੱਡ ਮਾਸ ਨਾੜੀਆਂ ਦਾ ਪਿੰਜਰਾ, ਹੱਡੀਆਂ ਹਨ, ਉੱਪਰ ਮਾਸ ਜਿਹੜਾ ਉਹਦੇ ਵਿੱਚ ਨਾੜੀਆਂ ਹਨ, 72,72,10,201, ਉਹਦੇ ਉੱਪਰ ਦੀ ਖਲੜੀ ਜਿਹੜੀ ਹੋਈ, ਉੱਪਰ ਰੋਮ, ਇਹ ਮਿੱਟੀ ਦੀ ਅੰਸ਼ ਹੈ, ਫਿਰ ਇਹਦੇ ਵਿੱਚ ਕੀ ਹੈ, ਖੂਨ ਹੈ, ਗੰਦਮਨ ਦੀ ਭਰਿਆ ਹੋਇਆ, ਵਿਸ਼ਟਾ ਅਸਤਰਕ ਪ੍ਰੇਟੇ ਸ਼ਾਮ, ਇਹ ਕਹਿੰਦੇ ਹਨ, ਪੁਤਲੀ ਤੇਰੀ ਵਿਰ ਕਰ ਥਾਟੀ, ਜਾਨ ਸਤਕਰ ਹੋਏਗਾ ਮਾਟੀ, ਸ੍ਰੀ ਰੂਪੀ ਪੁਤਲੀ ਤੇਰੀ ਬ੍ਰਹਮਾ ਨੇ ਬਣਾਈ, ਅੱਛੀ ਤਰ੍ਹਾਂ ਚਿੱਤ ਵਿੱਚ ਦ੍ਰਿੜ ਕਰ ਲੈ, ਭਾਵੇਂ ਪੰਜਾਂ ਤੱਤਾਂ ਤੋਂ ਬਣੀਆਂ, ਉਹਨਾਂ ਵਿੱਚ ਹੀ ਫਿਰ ਮਿਲ ਜਾਣਾ ਹੈ, ਮਿੱਟੀ ਚ ਹੀ ਮਿਲ ਜਾਣਾ ਇਸਨੇ ਅਸੀਰ। ਸੋ ਹੈ ਇਹਦੇ ਵਿੱਚ ਕੀ, ਪੁਤਲੀ ਤੇਰੀ ਵਿਰ ਕਰ ਥਾਟੀ, ਜਾਨ ਸਤਕਰ ਹੋਏਗਾ ਮਾਟੀ, ਮੂਲ ਸੰਭਾਲ ਅਚੇਤ ਗਵਾਰਾ, ਇਤਨੇ ਕੁਰਤੂ ਕਿਆ ਕਰੇ, ਪਰਮੇਸ਼ਰ ਨੂੰ ਸੰਭਾਲਣਾ ਕਰ, ਉਸਦਾ ਨਾਮ ਚਿੰਤਨ ਕਰ, ਇਸਦਾ ਕੀ ਹੰਕਾਰ ਕਰਦਾ ਹੈ। ਤੇਰੀ ਵਿਦ ਕਰ ਥਾਟੀ, ਜਾਨ ਸਤ ਕਰ ਹੋਏ ਗੋ ਮਾਟੀ, ਮੂਲ ਸਮਾਲ ਅਚੇਤ ਗਵਾਰਾ, ਇਤਨੇ ਕੋ ਤੂੰ ਕਿਆ ਕਰਵੇ, ਤੀਨ ਸ਼ੇਰ ਕਾ ਦਿਹਾੜੀ ਮਹਿਮਾਨ, ਅਬਰ ਵਸਤ ਤੁਝ ਪਾਹੇ ਅਮਾਨ, 306 ਰੋਜ਼ ਦਾ ਤੂੰ ਪਾਉਣਾ ਹੈ, ਇਹ ਕੁਛ ਤੈਨੂੰ ਖੁਰਾਕ ਮਿਲਦੀ, ਹੋਰ ਵਸਤੂ ਤੇਰੇ ਪਾਸ ਅਮਾਨਤ ਹੈ, ਅਬਰ ਵਸਤ ਤੁਝ ਪਾਹੇ ਅਮਾਨ, ਵਿਸ਼ਟ ਅਸਤਰਕ ਪਰੇਟੇ ਚਾਂ, ਇਸ ਉੱਪਰਲੇ ਰੱਖੋ ਗਮਾਨ, ਸ਼ੀਰ ਦੇ ਅੰਦਰ ਕੀ ਹੈ, ਗੰਦਮਨ ਦੀ ਭਰਿਆ ਹੋਇਆ, ਅੱਖਾਂ ਚੋਂ ਹਮੇਸ਼ਾ ਮੈਲ ਨਿਕਲਦੀ ਹੈ, ਕੰਨਾਂ ਚੋਂ ਨਜ਼ਲ, ਨੱਕ ਚੋਂ, ਮੂੰਹ ਚੋਂ, ਸਾਰੇ ਜਿਤਨੇ ਦੁਆਰੇ ਨਵੇਂ ਅਪਵਿੱਤਰ ਹਨ। ਦਸਵਾਂ ਦੁਆਰ ਜਿਸਦੇ ਵਿੱਚ ਵਾਹਿਗੁਰੂ ਦਾ ਵਸ, ਉਹੀ ਸ਼ੁੱਧ ਹੈ, ਇਸ ਕਰਕੇ ਵਿਸ਼ਟਾ ਅਸਤਰਕ ਪਰੇਟੇ ਚਾਂ, ਇਸ ਉੱਪਰਲੇ ਰੱਖੋ ਕੁਮਾਂ, ਇਹਦਾ ਹੰਕਾਰ ਕਰਦਾ, ਇੱਕ ਵਸਤ ਬੂਝੇ ਤਾਂ ਹੋਵੇ ਪਾਕ, ਬਿਨ ਬੂਝੇ ਤੂੰ ਸਦਾ ਨਾ ਪਾਕ, ਪਰਮੇਸ਼ਰ ਨੂੰ ਜਾਣੇ, ਉਸਦੇ ਉਸਦਾ ਭਜਨ ਕਰੇ, ਤਦ ਤੂੰ ਪਵਿੱਤਰ ਹੈ, ਉਸ ਤੋਂ ਬਿਨਾਂ ਅਪਵਿੱਤਰੀ, ਸ਼ੁੱਧ ਜਲ ਧੋਵੇ ਪੌਦੇ ਅਨੀ ਸ਼ੁੱਧ ਕਾਂ ਕਾਚੀ ਪੀ, ਇਹ ਤਾਂ ਸਰੀਰ ਦਿਸ਼ਾ ਤਾਂ ਇਹੋ ਜਿਹੀ ਹੈ, ਹਾਂ ਉਹ ਕਿੱਥੋਂ ਪਾਈਦੀ, ਉਹ ਵਸਤੂ ਜਿਸਨੂੰ ਪਾ ਕੇ ਪਵਿੱਤਰ ਹੋਈਦਾ ਹੈ, ਉਹ ਗੁਰੂ ਕਿਰਪਾ ਤੇ ਮਿਲਦੀ ਹੈ, ਕਉ ਨਾਨਕ ਗੁਰ ਕੋ ਕੁਰਬਾਨ, ਜਾਂ ਤੇ ਪਾਈਏ ਹਰ ਪੁਰਖ ਸੁਜਾਨ, ਆਓ ਸਾਸਨ ਇਹ ਸਰੀਰਕ ਦਿਸ਼ਾ, ਕਹਿੰਦੇ ਹਨ ਕਾਹੇਰੇ ਨਰ ਗਰਭ ਕਰਤ ਹੋ, ਬਿਨਸ ਜਾਏ ਝੂਠੀ ਦੇਹੀ, ਇਸਨੇ ਤਾਂ ਬਿਨਸ ਜਾਣਾ, 6 ਉਰਮੀਆਂ ਸਹਿਤ ਹੈ, 6 ਅਵਸਥਾਵਾਂ ਹਨ, ਸਰੀਰ ਦੀਆਂ ਜਨਮ ਲੈਣਾ, ਬਚਪਨ ਆਉਣੀ ਤੇ ਵਧਣਾ, ਜੋ ਅਵਸਥਾ ਆ ਜਾਣੀ, ਫਿਰ ਘਟਣਾ ਸ਼ੁਰੂ ਹੋ ਜਾਣਾ, ਬੁਢਾਪਾ ਆ ਜਾਣਾ, ਫਿਰ ਮ੍ਰਿਤੂ ਹੋ ਜਾਣਾ। ਇਹ ਸਰੀਰ ਦੀਆਂ 6 ਅਵਸਥਾਵਾਂ ਹਨ। ਜੋ ਸਰੀਰ ਦੇ ਅੰਦਰ ਰਹਿਣ ਵਾਲਾ ਚੇਤਨ ਹੈ, ਉਹ ਇੱਕ ਰਸ ਹੈ, ਉਸਦਾ ਮਿਲਾਪ ਜੀਵਾਤਮਾ ਨਾਲ, ਪਰਮਾਤਮਾ ਦੇ ਨਾਲ ਭਜਨ ਕਰਕੇ ਹੁੰਦਾ ਹੈ, ਫਿਰ ਇਹ ਸ਼ੁੱਧ ਹੁੰਦਾ ਹੈ ਤੇ ਸਾਰੇ ਦੁੱਖਾਂ ਤੋਂ ਬਰੀ ਹੁੰਦਾ ਹੈ। ਇਤਿਹਾਸ ਫਿਰ ਅੱਗੇ ਕਹਿੰਦੇ ਹਨ, ਤੂੰ ਕਿਹਦਾ ਪਾਣੀ ਹਾਰਾਂ ਛੇੜ ਜੀ, ਕੀ ਹੋ ਗਿਆ ਤੇਰੇ ਪਾਸ, ਥੋੜੇ ਜਿਹੇ ਪੈਸੇ ਹੋ ਗਏ। ਨਿਗਾਹ ਮਾਰ ਕੇ ਦੇਖ, ਹਿੰਦੁਸਤਾਨ ਦੇ ਚੱਕਰਵਰਤੀ ਰਾਜੇ ਸਨ, ਮੇਰੀ ਮੇਰੀ ਕਰਮ ਕਰਤੇ ਦੁਰਯੋਧਨ ਸੇ ਭਾਈ, ਕਹਿ ਰੋ
कर गए मेरी भई मेरी
छतर चलेता दे ही गिरजन खाई। इसी दिल्ली का यह हाल चाल है। इसे समय अज तो पहले हिंदुस्तान विच पांडवों का राज युधिष्ठिर भीम अर्जुन नकुल सहदेव पंज भरा सन। राजे पंडु के पुत्र इस करके पांडव कहते सन। तो वड्डा युधिष्ठिर सी उसका चक्रवर्ती राज सी। उसके छोटे भरा भीम अर्जुन नकुल सहदेव अर्जुन वगैरा वह भी पूरे पूरे वो राज करने वास्ते मदद देंदे सन। ये पंजे भरा दुनियावी रिश्ते वालों कृष्ण भगवान के आपस में मामे फुफे पुत्र भरा सन। परमार्थक रिश्ते वालों कृष्ण जी के भगत सन। तो दूसरे पासे दुर्योधन वो बहुत सारे भरा सन। आज धृतराष्ट्र के पुत्र सन। सो उन्होंने स्वभाव कपटी सन। इन्हों के स्वभाव धर्मात्मा सन। बहुत दफा यह जो जिक्र जिकार आते रहे हैं। सो इन्होंने किसी छल बल के जुआ खेल के राजे युधिष्ठिर हरा दिता सी। फिर आप दुर्योधन राजा बन गया। वनवास होया रहने को थान भी नहीं सी। सो इन्होंने कृष्ण जी ने कहा तुम साढ़े वास्ते तो दुर्योधन में हो किसी की गलत मनाने वाला है नहीं। जो सानू पंज पिंड रहने वास्ते दे देवे उत्थे असीं अपनी मकान बना लवेंगे उन्हां दी आमदन नाल गुजारा कर लिया करांगे। उसदे राज भाग दी दखल नहीं देंगे। कृष्ण जी ने कहा पर दुर्योधन कहना मैं तो उन्होंने इन्नी जमीन भी देने को तैयार नहीं जिनी सूई दे नक्के ते चढ़दी। पंज पिंड दा कहते लगे जंग करके मैं तो सारा ही मुल्क पामे लै लैं। कृष्ण जी ने समझाया बुझाया बई जंग करन विच मुल्क बर्बाद हो जाने चंगी गल नहीं। पंज पिंड इतने वड्डे हिंदुस्तान दा राज तेरे हथ है पंज पिंड दे दे मामूली गल है। कहना नहीं अखीर जंग ऐसी जंग दे शासन सारे भरा मारे गए दुर्योधन भी मारे गए मुड़के मैदान इन्होंने हथ आया सी। वो जिक्र करते हैं मेरी मेरी कह रहा करते दुर्योधन से भाई बारह जो जिन छत्र चले था ते ही गिरजन खाई। यानी इतने फौज सी 48 को दे विच जो जंग होया इन्नी इन्हों की फौज सी। पर इन्हू पापी जान के दो मरिया गिरजन भी देही नहीं खाधी। इसलिए उस तो अगे जिक्र करते हैं त्रेते युग के रावण अपना सानी आप सी। सो की दसते बाबत सर्वसेन की लंका होती रावण से अदक हाई कहाँ प्यो दरबान दे हाथी सी मैं भई भराई नामदेव जी शाहूकार समझा रहे तू तो कुछ भी नहीं एडे एडे हो चुके हैं माड़ी माड़ी गल का की हंकार कर रहा है।
जिद दर ते चूल दे हाथी जिद दर ते चूल दे हाथी लगे रोण वर्ग प्यारा प्यारा
रावण कर खबर ना पाई क्या मांगो के फिर ना रहाई देख दनैन चलो जग जाई एक लख पूत सवा लख नाती तय रावण कर दिया ना बाती चंद सूरी जाके तप्तर सोई बसंतर जाके कपड़े धोई एहो जा प्रताप वाला सी चंद्र सूर मानी देवता ओदे रसोईये सन बसंतर देवता ओदा मानी देवता इसके कपड़े धोन वाला सी बड़े बड़े ब्रह्मा जैसे वेद पाठी ओदे काबू सन मौत नूं उसने पावे नाल बन्निया होया सी चाहुंदा सी जदों जी कुरे दा घर कुट्टण प्रसाद सिंह कहिंदे ने ओह वी ना रहे इस करके ਚੁੰਕੀ ਦਾ ਪਾਣੀ ਹਾਰ ਨਾਮਦੇਵ ਜੀ ਕਹਿੰਦੇ ਗਰੀਬਾਂ ਦੇ ਉੱਪਰ ਇਸ ਤਰੀਕੇ ਤੇ ਜ਼ੁਲਮ ਨਹੀਂ ਕਰਨਾ ਚਾਹੀਦਾ ਸੋ ਇਹੋ ਜਿਹਾ ਸਮਝਾਉਂਦੇ ਮੇਰੀ ਮੇਰੀ ਕਹਿਰੋਂ ਕਰਤੇ ਦਰਜੋਧਨ ਸਿਭਾਈ ਬਾਰਾਂ ਜੋਜਨ ਛੱਤਰ ਚਲੇ ਥਾ ਦਹੀ ਜੋਜਨ ਖਾਈ ਸਰਬ ਸੈਨ ਕੀ ਲੰਕਾ ਵਰਤੀ ਰਾਮ ਸੇਰ ਖਾਈ ਉਸ ਤੋਂ ਦੱਸ ਕਿਹੜਾ ਵੱਡਾ ਹੈ ਜਿੱਡਾ ਵੱਡਾ ਰਾਮ ਐਡੇ ਪ੍ਰਤਾਪ ਵਾਲਾ ਰਾਜਾ ਸੀ ਬੜੇ ਬੜੇ ਦੇਵਤਾ ਕਾਬੂ ਸਨ ਪਰ ਜਦੋਂ ਉਹਨੇ ਕੀਤੀ ਗਲਤੀ ਦੇਖੋ ਕੀ ਹਾਲ ਹੋਇਆ ਸੋ ਛਿੰਨਮੈ ਪਈ ਪਰਾਈ ਉਹ ਲੰਕਾ ਛਿੰਨ ਮਾਤਰ ਵਿੱਚ ਜਦੋਂ ਮਾਰਿਆ ਗਿਆ ਕੁੰਭਕਰਨ ਵੀ ਮਾਰਿਆ ਉਹਦਾ ਭਰਾ ਇਹ ਵੀ ਮਾਰਿਆ ਜਪ ਵਿਖਣ ਨੂੰ ਰਾਮ ਚੰਦਰ ਜੀ ਰਾਜ ਲੈ ਕੇ ਦਿੱਤਾ ਉਹਨਾਂ ਦਾ ਭਗਤ ਹੋਣ ਕਰਕੇ ਐਸਾ ਜਦੋਂ ਸਮਝਾਇਆ ਹੰਕਾਰੀ ਆਦਮੀ ਦੇ ਦਿਮਾਗ ਵਿੱਚ ਜਲਦੀ ਗੱਲ ਵਸਦੀ ਨਹੀਂ ਹੁੰਦੀ ਸੋ ਉਸਨੇ ਮਾਹੌਲ ਕਰਨਾ ਸ਼ੁਰੂ ਕਰਤਾ ਨਾਮਦੇਵ ਜੀ ਨੂੰ ਅੱਗੋਂ ਨਾਮਦੇਵ ਜੀ ਕਹਿੰਦੇ ਮਾਹੌਲ ਛੱਠਾ ਮਾਹੌਲ ਚੰਗਾ ਨਹੀਂ ਹੁੰਦਾ ਪਤਾ ਮਾਹੌਲ ਕੀਤਾ ਸੀ ਜਾਦਵਾਂ ਨੇ ਰਿਸ਼ੀ ਦਰਬਾਸਾ ਨੂੰ ਦਰਬਾਸਾ ਸਿਉਂ ਕਰਤ ਫਿਰ ਗੌਰੀ ਜਾਦ ਦੇ ਫਲ ਪਾਏ ਦਰਬਾਸਾ ਰਿਸ਼ੀ ਕਿਸੇ ਮੌਕੇ ਪ੍ਰਭਾਤ ਖੇਤਰ ਤੇ ਰਿਸ਼ੀ ਮੁਨੀ ਉਤਰੇ ਹੋਏ ਹਨ ਕਿਸ਼ਨ ਜੀ ਦੇ ਕੁਲ ਵਿੱਚੋਂ ਜਾਦਵ ਸਨ ਉਹਨਾਂ ਦੇ ਕੁਲ ਵਾਲਿਆਂ ਨੂੰ ਹੰਕਾਰ ਹੋ ਗਿਆ ਕੁਛ ਕੁ ਮੁੰਡੇ ਨੌਜਵਾਨ ਚੜ੍ਹਦੀ ਉਮਰ ਤੇ ਜਿਹਨਾਂ ਵਿੱਚੋਂ ਕ੍ਰਿਸ਼ਨ ਦਾ ਮੁੰਡਾ ਸਾਹਿਬ ਵੀ ਸੀ ਉਹਨਾਂ ਨੇ ਰਲ ਕੇ ਜਦੋਂ ਬੁੱਧ ਵਿਪਰਜੇ ਹੁੰਦੀ ਹੈ ਹੰਕਾਰ ਹੁੰਦਾ ਦਿਮਾਗ ਦੇ ਵਿੱਚ ਉਦੋਂ ਕੋਈ ਨਾ ਕੋਈ ਗਲਤ ਸਟੈਪ ਲੈਂਦਾ ਇਨਸਾਨ ਚਲੋ ਕਹਿਣ ਲੱਗੇ ਇਹ ਪਖੰਡੀ ਉਤਰੇ ਹਨ ਪ੍ਰਵਾਸ ਖੇਤਰ 'ਤੇ ਚੱਲ ਕੇ ਕੁਛ ਮਾਹੌਲ ਕਰੀਏ ਇਹਨਾਂ ਨੂੰ ਰਲ ਕੇ ਮੁੰਡਿਆਂ ਨੇ ਚੜ੍ਹਦੀ ਉਮਰ ਦੇ ਮੁੰਡੇ ਅਜੇ ਦਾੜੀਆਂ ਆਈਆਂ ਨਹੀਂ ਸਨ ਕੇਸ ਪਿੱਛੇ ਨੂੰ ਕਰ ਲਏ ਗੁੱਤਾਂ ਬਣਾ ਲਈਆਂ ਜਨਾਨੇ ਵੇਸ਼ ਬਣਾ ਲਏ ਜਨਾਨੇ ਕੱਪੜੇ ਪਹਿਨ ਲਏ ਸ਼ਾਮ ਕ੍ਰਿਸ਼ਨ ਦਾ ਲੜਕਾ ਸੀ
ਉਹਦੇ ਪੇਟ ਤੇ ਉੱਪਰ ਕੱਪੜੇ ਕੁੱਪੜੇ ਬੰਨ ਕੇ ਗਰਭਵਤੀ ਇਸਤਰੀ ਦਾ ਰੂਪ ਬਣਾ ਲਿਆ, ਉਹਨੂੰ ਮੂਹਰੇ ਲਾ ਲਿਆ। ਦਰਵਾਸਾ ਰਿਸ਼ੀ ਬੈਠੇ ਸੀ ਜਿੱਥੇ, ਉਹਨੂੰ ਜਾ ਕੇ ਮੱਥਾ ਟੇਕ ਕੇ ਕਪਟ ਦੇ ਨਾਲ ਸਾਹਮਣੇ ਬਹਿ ਜਾਂਦੇ ਨੇ। ਗੱਲ ਚਲਾਈ ਮਹਾਰਾਜ, ਆਪ ਤਰਕਾਲ ਦਰਸ਼ੀ ਹੋ, ਆਪ ਨੂੰ ਤਿੰਨਾਂ ਸਮਿਆਂ ਦੀ ਖ਼ਬਰ ਹੈ ਜੋ ਹੋ ਚੁੱਕਿਆ ਹੋ ਰਿਹਾ ਹੋਵੇਗਾ। ਇਹ ਲੜਕੀ ਸ਼ਰਮ ਦੇ ਮਾਰੇ ਆਪ ਤਾਂ ਬੋਲਣਾ ਨਹੀਂ ਚਾਹੁੰਦੀ, ਆਪ ਕਿਰਪਾ ਕਰਕੇ ਦੱਸੋ ਇਸ ਨੂੰ ਲੜਕਾ ਜਨਮੇਗਾ ਜਾਂ ਲੜਕੀ ਜਨਮੇਗੀ। ਇਹ ਜਦੋਂ ਗੱਲ ਕਹੀ ਦੁਰਵਾਸਾ, ਜਿੱਥੇ ਤੱਕ ਉਹਨਾਂ ਦਾ ਇਤਿਹਾਸ ਵੀ ਚਾਹੁੰਦਾ, ਉਹਨਾਂ ਨੇ ਵਰਤਾ ਕਿਸੇ ਨੂੰ ਘੱਟ ਹੀ ਦਿੱਤਾ, ਉਹਨੇ ਸ਼ਰਾਬ ਹੀ ਸ਼ਰਾਬ ਜ਼ਿਆਦਾ ਦਿੱਤੇ। ਉਹ ਦੁਰਵਾਸਾ ਰਿਸ਼ੀ ਜਦੋਂ ਉਸਨੇ ਅੱਖਾਂ ਖੋਲ੍ਹ ਕੇ ਦੇਖ, ਅੱਖਾਂ ਮਿਸਾਲ ਵਾਂਗੂ ਬੱਚੀਆਂ ਗੁੱਸੇ ਵਿੱਚ, ਕਹਿੰਦੇ ਹੈ ਇਹ ਪੁੱਛਣਾ ਚਾਹੁੰਦੇ ਹੋ ਤੁਸੀਂ ਮੈਂ? ਹਾਂ ਮਹਾਰਾਜ, ਆਪ ਤਰਕਾਲੀ ਹੋ, ਅੰਤਰਜਾਮੀ ਹੋ, ਕਿਰਪਾ ਕਰਕੇ ਦੱਸੋ। ਰਿਸ਼ੀ ਨੇ ਦਰਵਾਸਾ ਕਹਿਣਗੇ, ਇੱਥੋਂ ਉਹ ਜੰਮੇਗਾ ਜਿਹੜਾ ਤੁਹਾਡੀ ਕੁਲ ਦਾ ਨਾਸ਼ ਕਰੇਗਾ, ਇਹ ਵਚਨ ਕਿਹਾ। ਇੰਨੀ ਗੱਲ ਸੁਣ ਕੇ ਉਹ ਮੁੰਡੇ ਉੱਠਿਆ, ਬਾਹਰ ਆ ਕੇ ਉਹ ਕੱਪੜੇ ਜਦੋਂ ਖੋਲ੍ਹੇ, ਉਹਨੂੰ ਇੱਕ ਲੋਹੇਰਾ ਮੁਸਲ ਵਿੱਚੋਂ ਲੱਭਿਆ ਕੁਦਰਤੀ, ਜਿਹੜਾ ਹੈ ਨਹੀਂ ਸੀ। ਫਿਰ ਉਹਨਾਂ ਨੂੰ ਜ਼ਰੂਰ ਭਰਮ ਪੈ ਗਿਆ ਵੀ ਕੋਈ ਨਾ ਕੋਈ ਰਿਸ਼ੀ ਦੇ ਵਚਨ ਨੇ ਚੰਦ ਚਾੜਨਾ ਹੈ। ਕ੍ਰਿਸ਼ਨ ਜੀ ਨੂੰ ਜਾ ਕੇ ਕਹਿਣ ਲੱਗੇ, ਸਾਨੂੰ ਸ਼ਰਾਪ ਦੇ ਦਿੱਤਾ ਦਰਵਾਸਾ ਜੀ ਨੇ। ਕ੍ਰਿਸ਼ਨ ਜੀ ਕਹਿਣ ਲੱਗੇ, ਬਿਲਾ ਵਜੇ ਸੰਤ ਕਿਸੇ ਨੂੰ ਸ਼ਰਾਪ ਦਿੰਦੇ ਨਾ, ਬਿਲਾ ਵਜੇ ਕਿਸੇ ਨੂੰ ਵਰ ਦਿੰਦੇ ਨੇ। ਵਰ ਹੋਇਆ ਕਰਦਾ ਮਨ ਦੀ ਖੁਸ਼ੀ ਨਾਲ, ਸ਼ਰਾਪ ਹੋਇਆ ਕਰਦਾ ਕਿਸੇ ਨਾਰਾਜ਼ਗੀ ਨਾਲ। ਤੁਸੀਂ ਕੁਛ ਨੂੰ ਪੁੱਛੋ, ਉਹਨਾਂ ਨੂੰ ਕਿਹਾ ਹੋਣਾ, ਠੱਠਾ ਮਾਹੌਲ ਕੀਤਾ ਹੋਣਾ, ਸਾਰੀ ਗੱਲ ਦੱਸੋ। ਅਖੀਰ ਫਿਰ ਉਹਨਾਂ ਨੇ ਦੱਸੀ, ਕਹਿਣਗੇ ਮਹਾਰਾਜ ਇਹੋ ਗੱਲ ਹੋਈ ਹੈ, ਕਹਿਣਗੇ ਮੂਰਖੋ, ਜੇਕਰ ਤੁਸੀਂ ਸੰਤਾਂ ਦੀ ਸੇਵਾ ਨਹੀਂ ਸੀ ਕਰਨੀ, ਕਮ ਸੇ ਕਮ ਉਹਨਾਂ ਨਾਲ ਕਹਿਣਾ ਤਾਂ ਚੰਗਾ ਨਹੀਂ ਨਾ ਹੁੰਦਾ। ਇਹ ਤੁਸੀਂ ਬੁਰੀ ਬਾਤ ਕੀਤੀ ਹੈ ਵੀ ਉਹਨਾਂ ਦਾ ਵਚਨ ਮੈਂ ਨਹੀਂ ਮੇਟ ਸਕਦਾ। ਸੋ ਇਸ ਕਰਕੇ ਖੈਰ ਸਾਰੀ ਕੁਲ ਆਉਣ ਦੀ ਨਾਸ਼ ਹੋ ਗਈ ਸੀ। ਦੱਸਦੇ ਹਨ ਉੱਥੇ ਤਈਓ ਇਹ ਜ਼ਿਕਰ ਕਰਦੇ ਹਨ ਭਗਤ ਨਾਮਦੇਵ ਜੀ, ਦੁਰਵਾਸਾ ਸਿਉਂ ਕਰਤ ਠਗੌਰੀ, ਜਦ ਵੇ ਫਲ ਪਾਏ ਮਾਹੌਲ ਨੀਛਾ ਹੁੰਦਾ ਸੀ। ਇਸ ਨੂੰ ਕਹਿੰਦੇ ਹਨ ਦੁਰਵਾਸਾ ਨਾਲ ਮਾਹੌਲ ਕੀਤਾ ਸੀ, ਉਹਨਾਂ ਜਾਦਵਾਂ ਨੇ ਮੁੰਡਿਆਂ ਨੇ ਹੰਕਾਰ ਵਿੱਚ ਆ ਕੇ ਕੀ ਫਲ ਪਾਇਆ, ਕੁਲ ਨਾਸ਼ ਕਰਵਾ ਲਈ। ਇਸੇ ਤਰ੍ਹਾਂ ਇਹ ਚੰਗੀ ਨਹੀਂ ਹੁੰਦੀ, ਪ੍ਰਭੂ ਦੇ ਪਿਆਰਿਆਂ ਨਾਲ ਤੇ ਤਰੀਬਾਂ ਨਾਲ ਪ੍ਰੇਮ ਨਾਲ ਹੀ ਵਰਤਾਰਾ ਚੰਗਾ ਹੁੰਦਾ ਹੈ। ਅਸੀਂ ਕਹਿੰਦੇ ਕਿਰਪਾ ਕਰੀ ਜਾਂ ਆਪਣੇ ਉੱਪਰ ਨਾਮ ਦਿਓ ਹਰ ਗੁਣ ਗਾਏ, ਅਸੀਂ ਆਪਣੇ ਆਪ ਉੱਪਰ। ਯਾਨੀ ਚੌਥੀ ਕਿਰਪਾ ਜਿਹੜੀ ਸ਼ੁਰੂ ਕਿਰਪਾ ਮੁੱਖਾ ਦੀ ਮਿਲ ਗਈ, ਦੂਸਰੀ ਬਾਣੀ ਦੀ ਕਿਰਪਾ ਹੋ ਗਈ, ਸਹੀ ਸਹੀ ਰਸਤਾ ਦੱਸ ਰਹੀ ਹੈ, ਫਿਰ ਸੰਤਾਂ ਦਾ ਲਾਭ ਹੋ ਗਿਆ, ਸਿਮਰਨ ਅਭਿਆਸ ਦੀ ਯੁਕਤੀ ਮਿਲ ਗਈ, ਫਿਰ ਚੌਥੀ ਕਿਰਪਾ ਕਰੇ ਜੇ ਆਪ ਨੇ ਤਾਂ ਗੁਰ ਕਾ ਸ਼ਬਦ ਕਮਾਏ। ਆਪਣੀ ਚੌਥੀ ਕਿਰਪਾ ਜਦੋਂ ਇਹ ਕਰੇ ਤਾਂ ਮਨ ਦੀ ਇਕਾਗਰਤਾ ਸ਼ਬਦ ਦੇ ਵਿੱਚ, ਗੁਰਮੰਤਰ ਵਿੱਚ, ਨਾਮ ਵਿੱਚ ਹੋ ਜਾਂਦੀ ਹੈ। ਇਹਦਾ ਮੁਖ ਰੂਪੀ ਮੁਕਤ ਰੂਪੀ ਕਾਰਜ ਸਿੱਧ ਹੋ ਜਾਂਦਾ ਹੈ। ਇੱਥੇ ਭਗਤ ਕਬੀਰ ਜੀ ਕਹਿੰਦੇ ਨੇ ਪਰਮੇਸ਼ਵਰ ਦੇ ਨਾਮ ਦੀ ਲੁੱਟ ਪਈ ਹੈ, ਇਹ ਲੁੱਟੋ, ਇਹ ਝੂਠੀਆਂ ਲੁੱਟਾਂ ਵਿੱਚ ਕੀ ਹੈ? ਚਾਰ ਦਿਨ ਫਿਰ ਸਭ ਕੁਛ ਛੱਡ ਜਾਣਾ ਹੈ। ਉਹ ਕਹਿਣ ਲੱਗੇ ਭਗਤ ਜੀ, ਪਰਮੇਸ਼ਵਰ ਕਰਾਊਗਾ, ਭਜਨਤਾ ਕਰਾਂਗੇ। ਕਹਿਣ ਲੱਗੇ ਆਪਣੀ ਕਿਰਪਾ ਆਪ ਤੇ ਵੀ ਕਰੋ, ਪਰਮੇਸ਼ਵਰ ਨੇ ਮਨੁੱਖਾ ਦੇ ਦੇ ਦਿੱਤੀ ਹੋਈ ਹੈ। Oh, ਲੁੱਟਣਾ ਹੈ ਤੋ ਲੁੱਟ ਲੈ। ਰਾਮ ਨਾਮ ਹੈ ਲੁੱਟ ਮਨੁੱਖ ਦੇ ਵਿੱਚ ਪਰਮੇਸ਼ੁਰ ਅੰਤਰਜਾਮੀ ਦੇ ਭਜਨ ਕਰਨ ਦੇ ਲੁੱਟਿਆ ਨੇ। ਇਸ ਮਨੁੱਖ ਦੇ ਵਿੱਚ ਹੀ ਸਿਰਫ ਅਧਿਕਾਰ ਹੈ, ਹੋਰ ਜੋਨੀਆਂ ਨੂੰ ਭਜਨ ਕਰਨ ਦਾ ਅਧਿਕਾਰ ਨਹੀਂ ਹੈ। ਇਸ ਮਾਨਵਤਾ ਦੇ ਵਿੱਚ ਆ ਕੇ ਜਿਹਨਾਂ ਨਹੀਂ ਭਜਨ ਕੀਤਾ ਉਹਨੂੰ ਅਵਾਸੀ ਪਛਤਾਪ ਕਰਨਾ ਪੈਂਦਾ। ਸਤਸੰਗ ਜਿਹੜੇ ਆਪਣੀ ਜ਼ਿੰਦਗੀ ਯਾਨੀ ਯੁਵਾ ਅਵਸਥਾ ਨੂੰ ਪਹਿਲੀ ਅਵਸਥਾ ਨੂੰ ਬੁਰਾਈਆਂ ਵਿੱਚ ਗੁਜ਼ਾਰਦੇ ਹਨ, ਜਦੋਂ ਸਿਆਣੀ ਉਮਰ ਹੋ ਜਾਂਦੀ ਹੈ, ਮੌਤ ਨੇੜੇ ਨੇੜੇ ਆਉਂਦੀ ਹੈ, ਉਹਨਾਂ ਨੂੰ ਅਵਾਸੀ ਪਛਤਾਪ ਕਰਨਾ ਪੈਂਦਾ। ਉਹ ਲੋਕ ਪਛਤਾਪ ਕਰਦੇ ਦੇਖੇ ਗਏ, ਫਿਰ ਕੁਛ ਬਣਿਆ ਨਹੀਂ ਕਰਦਾ। ਜਿਵੇਂ ਬੱਚੇ ਪਹਿਲਾਂ ਤਾਂ ਪਰਵਾਹ ਨਹੀਂ ਕਰਦੇ ਪੜ੍ਹਾਈ ਵਗੈਰਾ ਦੀ, ਜਦੋਂ ਇਮਤਿਹਾਨ ਨੇੜੇ ਆ ਜਾਂਦਾ ਹੈ ਫਿਰ ਇਤਨੀ ਜਲਦੀ ਕੀ ਬਣ ਸਕਦਾ ਹੁੰਦਾ, ਫਿਰ ਤਾਂ ਰਿਜ਼ਲਟ ਬੁਰੇ ਹੀ ਨਿਕਲਦੇ, ਪਛਤਾਪ ਹੀ ਹੁੰਦਾ। ਅਤੇ ਆਪਣਾ ਇਹੋ ਜਿਹਾ ਪ੍ਰੋਗਰਾਮ ਬਣਾ ਲੈਣੇ ਚਾਹੀਦੇ ਜਿਹਦੇ ਨਾਲ ਵਿਹਾਰ ਵੀ ਸਿੱਧ ਹੋ ਹੀ ਜਾਣ ਔਰ ਪਰਲੋਕ ਵੀ ਸਿਮਰੀ ਜਾਵੇ। ਇਹੋ ਜਿਹਾ ਪ੍ਰੋਗਰਾਮ ਬਣਾ ਲੈਣਾ ਚਾਹੀਦਾ, ਫਿਰ ਤਾਂ ਥੋੜ੍ਹਾ 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 ਬਹੁਤ ਕੁਛ ਹੋ ਜਾਂਦਾ ਹੈ। ਅਗਰ ਇਹੀ ਸੋਚੇ ਵੀ ਸਿਆਣੀ ਉਮਰ 'ਚ ਕਰਾਂਗੇ ਫਿਰ ਕਰ ਲਾਂਗੇ ਫਿਰ ਕਰ ਲਾਂਗੇ, ਇਉਂ ਨਹੀਂ ਹੋਇਆ ਕਰਦਾ। ਫਿਰ ਪਾਛੇ ਪਛਤਾਓਗੇ ਜਾਂ ਪ੍ਰਾਣ ਜਾਏਗੇ ਛੂਟ, ਫਿਰ ਤਾਂ ਪਛਤਾਪ ਹੀ ਕਰਨਾ ਪਏਗਾ। ਜਿਸ ਵਕਤ ਅਖੀਰ ਆ ਗਿਆ ਨੇ, ਮੌਤ ਸਿਰ 'ਤੇ ਆ ਗਈ, ਫਿਰ ਕੁਛ ਨਹੀਂ ਬਣ ਸਕੇਗਾ। ਇਸ ਕਰਕੇ ਕਿਵੇਂ ਪਛਤਾਪ ਕਰਨਾ ਪਏਗਾ? ਜਿਵੇਂ ਇੱਕ ਲਕੜਹਾਰ ਨੇ ਪਛਤਾਪ ਕੀਤਾ। ਇੱਕ ਕੋਈ ਲਕੜਹਾਰ ਕਿਸੇ ਜੰਗਲ 'ਚ ਰਹਿੰਦਾ, ਉਸਨੇ ਲੱਕੜਾਂ ਵੱਢਣੀਆਂ, ਕੋਲੇ ਬਣਾਉਣੇ, ਵੇਚ ਲੈਣੇ, ਇਹ ਉਹਦਾ ਕੰਮ ਕਾਰ ਸੀ। ਫਿਰਦਾ ਫਿਰਦਾ ਇੱਕ ਦਿਨ ਕੋਈ ਰਾਜਾ ਸ਼ਿਕਾਰ ਖੇਲਾ ਉੱਥੇ ਆ ਪਹੁੰਚਿਆ। ਉਸਨੂੰ ਪਿਆਸ ਲੱਗੀ, ਸਾਥੀ ਵਿਛੜ ਗਏ, ਇਕੱਲਾ ਰਹਿ ਗਿਆ ਪਾਣੀ ਦੀ ਢੂੰਡ ਵਿੱਚ। ਅੱਗੇ ਉਹ ਲਕੜਹਾਰਾ, ਉਹਦੇ ਵਾਸ ਬੜਾ ਠੰਡਾ ਪਾਣੀ ਰੱਖਿਆ ਸੀ, ਉੱਥੇ ਆ ਕੇ ਪਹੁੰਚਿਆ। ਉਹਨੂੰ ਕਹਿਣ ਲੱਗਿਆ ਵੀ ਭਰਾਵਾ ਜੇ ਪਾਣੀ ਪਿਲਾਵੇਂ ਤਾਂ? ਕਹਿਣ ਲੱਗਿਆ ਜੀ ਠੰਡਾ ਪਾਣੀ ਮੇਰੇ ਪਾਸ। ਉਸਨੇ ਜਾਣਿਆ ਵੀ ਚੰਗਾ ਘੋੜਾ ਹੈ, ਚੰਗੇ ਕੱਪੜੇ ਪਹਿਨੇ, ਚੰਗਾ ਯਾਨੀ ਸ਼ਖਸੀਅਤ ਨਹੀਂ ਦੀ ਹੈ, ਕੋਈ ਅੱਛਾ ਆਦਮੀ ਹੋਣਾ, ਪਾਣੀ ਪਿਲਾਇਆ ਬੜਾ ਠੰਡਾ। ਰਾਜਾ ਕਹਿਣ ਲੱਗਿਆ ਬਈ ਤੈਂ ਮੇਰੇ ਪ੍ਰਾਣ ਬਚਾਏ ਹਨ, ਜੇ ਹੁਣ ਮੈਨੂੰ ਪਾਣੀ ਕੁਛ ਦੇਰ ਨਾ ਮਿਲਦਾ ਪ੍ਰਾਣ ਨਿਕਲ ਜਾਂਦੇ, ਇਸ ਕਰਕੇ ਤੂੰ ਮੇਰੇ ਪ੍ਰਾਣਾਂ ਦਾ ਮਿੱਤਰ ਹੈ। ਮੈਂ ਵੀ ਤੇਰੀ ਕੋਈ ਕਿਸੇ ਵੇਲੇ ਮਦਦ ਕਰੂੰਗਾ ਜ਼ਰੂਰ, ਤੂੰ ਮੈਥੋਂ ਕੋਈ ਸੇਵਾ ਲਵੀ ਇਸ ਦੇ ਬਦਲੇ। ਸੋ ਕਹਿਣ ਲੱਗਾ ਬਹੁਤ ਅੱਛਾ, ਆਪਣੀ ਮੁੰਦੀ ਦੇ ਗਿਆ। ਕਹਿਣ ਲੱਗਾ ਮੈਂ ਫਲਾਣੇ ਦੇਸ਼ ਦਾ ਰਾਜਾ, ਉੱਥੇ ਪਹੁੰਚ ਜਾਈ, ਮੈਂ ਤੇਰੀ ਜ਼ਰੂਰ ਕੋਈ ਨਾ ਕੋਈ ਮਦਦ ਕਰਾਂਗਾ। ਖੈਰ ਮੁੰਦੀ ਨਿਸ਼ਾਨੀ ਦੇ ਦਿੱਤੀ, ਉਸਨੇ ਖੜਾ ਕੇ ਦਿਖਾਈ ਆਪਣੇ ਮੁੰਡਿਆਂ ਨੂੰ, ਬਾਲ ਬੱਚੇ ਨੂੰ, ਦੇਖੋ ਮੈਂ ਅੱਜ ਪਾਣੀ ਪਿਲਾਇਆ, ਰਾਜੇ ਨੂੰ ਮੇਰਾ ਮੁੰਦੀ ਦੇ ਗਿਆ, ਉੱਥੇ ਪਹੁੰਚੀ ਕਿਤੇ ਜੇ ਤੈਨੂੰ ਕਿਸੇ ਚੀਜ਼ ਦੀ ਲੋੜ ਹੋਵੇ। ਫਿਰ ਇਸੇ ਤਰ੍ਹਾਂ ਕੁਛ ਸਮੇਂ ਤੋਂ ਬਾਅਦ ਮਜਬੂਰ ਕੀਤਾ, ਉਹਦੇ ਲੱਕੀਆਂ ਵਾਲਿਆਂ ਨੇ ਵੀ ਜਾ, ਤੈਨੂੰ ਕਿਹਾ ਸੀ ਰਾਜੇ ਨੇ। ਖੈਰ ਵਿਚਾਰਾ ਡਰ ਤੱਕ ਗਿਆ, ਉੱਥੇ ਪਹੁੰਚ ਕੇ ਮੁੰਦੀ ਦਿਖਾਈ, ਰਾਜੇ ਨੇ ਉਸ ਦਾ ਬੜਾ ਸਤਿਕਾਰ ਕੀਤਾ, ਅਹਿਸਾਨ ਨਹੀਂ ਭੁਲਾਇਆ ਵੀ ਇਸਨੇ ਮੈਨੂੰ ਕਿਸੇ ਮੌਕੇ ਪਾਣੀ ਪਿਲਾਇਆ ਸੀ, ਪ੍ਰਾਣ ਦਾਨ ਦਿੱਤੇ ਸਨਮਾਨ ਉਹਨਾਂ ਨੂੰ। ਇਸੇ ਤਰ੍ਹਾਂ ਪੁੱਛਣ ਲੱਗਾ ਰਾਜਾ, ਦੱਸ ਵੀ ਤੇਰਾ ਕਾਰੋਬਾਰ ਕੀ ਹੈ, ਮੈਂ ਤੇਰੀ ਕੀ ਮਦਦ ਕਰਾਂ? ਕਹਿੰਦਾ ਜੀ ਮੈਂ ਲੱਕੜਾਂ ਵਗੈਰਾ ਦਾ ਕੰਮ ਕਰਦਾ, ਬਣ ਲੈ ਲੈਂਦਾ ਕੋਈ ਕੋਲੇ ਬਣਾ ਕੇ ਵੇਚਦਾ ਰਹਿੰਦਾ ਹਾਂ, ਇਉਂ ਮੇਰਾ ਰੁਜ਼ਗਾਰ ਚੱਲ ਜਾਂਦਾ। ਰਾਜਾ ਨੇ ਸੋਚਿਆ ਵੀ ਲੱਕੜ ਦੀ ਨਵਾਫੀਅਤ ਹੈ, ਹੁਕਮ ਕਰ ਦਿੱਤਾ ਵਜ਼ੀਰ ਨੂੰ ਫਲਾਣਾ ਚੰਦਨ ਦਾ ਬਣ ਹੈ ਜਿਹੜਾ ਇਸਦੇ ਨਾਂ ਕਰ ਦਿਓ। ਇੱਕ ਬਣ ਸੀ ਚੰਦਨ ਦੀ ਲੱਕੜੀ, ਬੜੀ ਕੀਮਤੀ ਲੱਕੜ ਹੁੰਦੀ ਹੈ, ਉਸਦੇ ਨਾਂ ਉਹਨਾਂ ਨੇ ਲਿਖ ਦਿੱਤੀ। ਕਹਿਣਗੇ ਆਹੋ ਤੇਰਾ ਜਿਹੜਾ ਬਣ ਹੈ ਤੇਰਾ ਹੀ ਹੈ। ਉਸਨੇ ਵਿਚਾਰੇ ਨੇ ਕੀ ਕੀਤਾ, ਉਸੇ ਤਰ੍ਹਾਂ ਜਿਵੇਂ ਪਹਿਲੀਆਂ ਲੱਕੜਾਂ ਵੱਢ ਵੱਢ ਕੇ ਕੋਲੇ ਬਣਾ ਬਣਾ ਵੇਚਣਾ ਸ਼ੁਰੂ ਕਰ ਦਿੱਤਾ। ਸੋ ਜਦੋਂ ਸਾਰਾ ਖਤਮ ਹੋ ਗਿਆ ਫਿਰ ਰਾਜਾ ਪਾਸ ਪਹੁੰਚਿਆ, ਕਹਿਣ ਲੱਗਿਆ ਜੀ ਉਹ ਤਾਂ ਮੁੱਕ ਗਿਆ। ਰਾਜਾ ਹੈਰਾਨ, ਕਿਵੇਂ ਮੁੱਕ ਗਿਆ? ਕਹਿਣ ਕੀ ਕਰਦਾ ਰਿਹਾ? ਕਹਿਣ ਲੱਗੀ ਮੈਂ ਕੋਲੇ ਬਣਾ ਕੇ ਵੇਚਦਾ ਰਿਹਾ। ਉਹ ਚੰਦਨ ਦੇ ਕੋਲੇ ਕੁਛ ਹੈ ਵੀ ਤੇਰੇ ਪਾਸ ਲੱਕੜ ਉਹਦੀ? ਇੱਕ ਬਾਂਹ ਹੈ, ਦਸਤਾ ਹੈ ਕੁਹਾੜੇ ਦਾ, ਕਹਿੰਦੇ ਲਿਆ ਤਾਂ ਜ਼ਰਾ। ਉਹ ਮੰਗਵਾਇਆ, ਉਹਦੀ ਕੀਮਤ ਉਹਦੇ ਸਾਹਮਣੇ ਪਵਾਈ, ਇੱਕ ਦਸਤੇ ਦੀ ਕੀਮਤ ਹਜ਼ਾਰਾਂ ਰੁਪਇਆ ਸੀ। ਜਦੋਂ ਇੰਨੀ ਕੀਮਤ ਇੱਕ ਦਸਤੇ ਦੀ ਹੋਈ, ਉਹ ਬੜਾ ਪਛਤਾਪ ਕਰਦਾ ਲੱਕੜਹਾਰਾ, ਮੈਂ ਤਾਂ ਇਹੋ ਜਿਹੇ ਪਤਾ ਨਹੀਂ ਕਿਤਨੀ ਲੱਕੜ ਫੂਕ ਦਿੱਤੀ ਹੋਈ ਹੈ। ਸੋ ਜਿਵੇਂ ਉਸ ਲੱਕੜਹਾਰੇ ਨੂੰ ਪਛਤਾਪ ਹੋਇਆ ਸੀ, ਕਬੀਰ ਜੀ ਕਹਿੰਦੇ ਅਗਰ ਪਰਮਾਦੀ ਹੋਏ, ਮੋਹ ਮਾਇਆ ਵਿੱਚ ਫਸੇ ਹੋਏ, ਅਗਿਆਨ ਦੇ ਵਸੀਭੂਤ ਹੋਏ, ਆਪਣੀ ਜ਼ਿੰਦਗੀ ਵਿੱਚ ਪਰਮੇਸ਼ਰ ਦਾ ਵਾਹਿਗੁਰੂ ਦਾ ਭਜਨ ਨਾ ਕਰੋਗੇ ਤਾਂ ਉਸ ਲੱਕੜਹਾਰੇ ਵਾਂਗ ਤੁਹਾਨੂੰ ਪਛਤਾਪ ਕਰਨਾ ਪਵੇਗਾ। ਫਿਰ ਪਾਛੇ ਪਛਤਾਓਗੇ, ਫਿਰ ਪਾਛੇ ਪਛਤਾਓਗੇ। Thank you. ਤੇ ਅਖੀਰ ਜਦੋਂ ਮ੍ਰਿਤੂ ਹੋਏਗਾ ਅਵਸ਼ ਪਛਤਾਵ ਕਰਨਾ ਪਏਗਾ ਜਿਹਨਾਂ ਭਜਨ ਨਹੀਂ ਕੀਤਾ। ਵਾਸਨਾ ਦੇ ਅਨੁਸਾਰ ਉਹ ਮਾਇਆ ਫਸੇ ਹੁੰਦੇ ਨੇ, ਜ਼ਰੂਰੀ ਹੈ ਇਹ ਜੀ ਵਾਸਨਾ ਵੈਸਾ ਜਨਮ ਹੋ ਜਾਂਦਾ। ਭਜਨ ਤੋਂ ਬਿਨਾਂ ਵਕਤੇ ਅਖੀਰ ਜਮਦੂਤ ਜਮਰਾਜਾ ਦੇ ਦੂਤ ਫੜਨ ਆਉਂਦੇ ਹਨ, ਜਿਹਨਾਂ ਦੀਆਂ ਬੜੀਆਂ ਭਿਆਨਕ ਡਰਾਉਣੀਆਂ ਸ਼ਕਲਾਂ ਹਨ। ਜਿਵੇਂ ਪੁਲਿਸ ਮੁਲਜ਼ਮਾਂ ਨੂੰ ਫੜਦੀ ਹੈ, ਇਸੀ ਤਰ੍ਹਾਂ ਉਹ ਵੀ ਰੱਬ ਦੀ ਪੁਲਿਸ ਹੈ, ਮਾਰਦੇ ਕੁੱਟਦੇ ਲੈ ਜਾਂਦੇ ਨੇ, ਧਰਮ ਰਾਜਾ ਦੇ ਪੇਸ਼ ਕਰਦੇ ਨੇ। ਉੱਥੇ ਜਾ ਕੇ ਕਿਉਂਕਿ ਬੁਰਾਈਆਂ ਕੀਤੀਆਂ ਹੁੰਦੀਆਂ, ਜਿਤਨੇ ਨਰਕ ਸਭ ਮਨਮੁਖ ਭੋਗੇ ਗੁਰਮੁਖ ਲਈ ਪਨਾਮਾ ਸਾਹੇ ਨਰਕਾਂ ਵੀ ਛਿਟਿਆ ਜਾਂਦਾ, ਰੌਰਵ ਨਰਕ ਕੁੰਭੀ ਨਰਕ ਆਦਿ, ਉਹਨਾਂ ਵਿੱਚ ਉਸਨੂੰ ਦੁੱਖ ਤਕਲੀਫਾਂ ਹੁੰਦੀਆਂ। ਫਿਰ ਚੁਰਾਸੀ ਦਾ ਗੇੜਾ ਦਿੱਤਾ ਜਾਂਦਾ। ਉਸ ਤੋਂ ਬਾਅਦ ਮਨੁੱਖਾ ਦੇ ਵਿੱਚ ਵੀ ਇਹੋ ਜਿਹੇ ਥਾਂ ਇਹੋ ਜਿਹੇ ਖੜ ਜਨਮ ਹੁੰਦਾ ਹੈ ਜਿੱਥੇ ਉਹਨੂੰ ਬੇਅੰਤ ਕਿਸਮ ਦੀਆਂ ਤਕਲੀਫਾਂ ਔਰ ਗਰੀਬੀ ਆਦਿ ਦੇ ਬਹੁਤ ਸਾਰੇ ਦੁੱਖ ਹੁੰਦੇ ਹਨ। ਸੰਯੋਗ ਕਰਕੇ ਵੀਰ ਜੀ ਕਹਿੰਦੇ ਫਿਰ ਪਛਤਾਪ ਕਰਨਾ ਪਏਗਾ ਜਿਸ ਵਕਤ ਸਰੀਰ ਚੋਂ ਪ੍ਰਾਣ ਨਿਕਲ ਗਏ। ਜਿਵੇਂ ਇੱਕ ਜ਼ਿਮੀਂਦਾਰ ਨੇ ਪਛਤਾਪ ਕੀਤਾ ਸੀ, ਇੱਕ ਜ਼ਿਮੀਂਦਾਰ ਆਪਣੇ ਬਾਜਰੇ ਦੀ ਰਾਖੀ ਜਾਂਦਾ, ਰੋਜ਼ ਬਾਜਰੇ ਦੀ ਰਾਖੀ ਜਾਂਦਾ, ਮਿੱਟੀ ਦੇ ਗੁਲੇਲੇ ਵਰਤ ਲੈਂਦਾ, ਸੁਕਾ ਕੇ ਗੋਭੀ 'ਚ ਪਾ ਕੇ ਆਪਣੇ ਮਚਾਨ 'ਤੇ ਮੰਨੇ 'ਤੇ ਰਹਿ ਕੇ ਚਲਾਉਂਦਾ ਰਹਿੰਦਾ ਜਾਨਵਰ ਨੂੰ ਉਡਾਉਣ ਵਾਸਤੇ। ਇੱਕ ਦਿਨ ਕੱਸੀ 'ਤੇ ਪਾਣੀ ਵਰਤਣ ਲੱਗਾ, ਉਸਨੂੰ ਇੱਕ ਲਾਲਾਂ ਦਾ ਕੁਝ ਲੱਭ ਗਿਆ, ਬੜਾ ਖੁਸ਼ ਹੋਇਆ ਵੀ ਰੰਗ ਬਿਰੰਗੇ ਇਹ ਗੁਲੇਲੇ ਹਨ, ਮੇਰੇ ਇੱਕ ਦਿਨ ਮੈਂ ਗੁਲੇਲੇ ਵੱਟਣੋਂ ਬਚਿਆ, ਇੰਨੀ ਗੱਲ ਕੀਤੀ। ਬੈਠ ਕੇ ਆਪਣੇ ਮਚਾਨ 'ਤੇ ਮੰਨੇ 'ਤੇ ਸਾਰੇ ਜਾਨਵਰ ਉਡਾਉਣ ਵਾਸਤੇ ਚਲਾ ਦਿੱਤਾ, ਇੱਕ ਚੰਗੇ ਜਿਹੇ ਰੰਗ ਦਾ ਰਹਿ ਗਿਆ। ਉਹ ਘਰ ਲਿਆ ਕੇ ਰੇਤ ਆਪਣੇ ਘਰ ਵਾਲੀ, ਉਸਨੇ ਨਜ਼ਰ ਵੱਟੂ ਜਾਣ ਕੇ ਮੁੰਡੇ ਦੀ ਤੜਾਗੀ 'ਚ ਪਾ ਦਿੱਤਾ। ਇਸ ਤਰ੍ਹਾਂ ਬੱਚੇ ਖੇਡਦੇ ਹਨ। ਅੱਜ ਫਿਰਦਾ ਫਿਰਦਾ ਕੁਦਰਤ ਇੱਕ ਜਵਾਰੀ ਆ ਗਿਆ, ਜਵਾਰੀਆਂ ਨੂੰ ਦੂਰੋਂ ਪਹਿਚਾਣ ਹੁੰਦੀਆਂ ਨੇ ਚੀਜ਼ਾਂ ਦੀ, ਉਸਦੀ ਨਿਗਾਹ ਕੁਦਰਤ ਉਸ ਬਣ ਕੇ ਤਾਂ ਚਲੀ ਗਈ। ਹੈਰਾਨ ਹੋ ਗਿਆ, ਇਤਨਾ ਬੜਾ ਬੇਕੀਮਤਾ ਲਾਲ ਕੇ ਮੁੰਡੇ ਦੀ ਤੜਾਗੀ ਬੰਨ ਛੱਡਿਆ ਕਿਸੇ ਬੇਸਮਝ ਨੇ। ਪੁੱਛਣ ਲੱਗੇ ਕਿਹੜਾ ਬੱਚਾ ਹੈ, ਉਹਨਾਂ ਨੇ ਦੱਸਿਆ ਫਲਾਣਾ ਘਰ ਉਹਨਾਂ ਦਾ। ਉੱਥੇ ਪਹੁੰਚਿਆ ਮਾਈ ਸੀ, ਪੁੱਛਣ ਲੱਗਿਆ ਮਾਤਾ ਇਹ ਤੁਹਾਡੇ ਮੁੰਡੇ ਦੀ ਤੜਾਗੀ ਜਿਹੜਾ ਮਣਕਾ ਹੈ ਤੁਸੀਂ ਵੇਚਣਾ? ਕਹਿਣ ਲੱਗੀ ਘਰ ਵਾਲੇ ਨੂੰ ਪੁੱਛਾਂਗੇ ਜਦੋਂ ਆਏਗਾ। ਹਾਂ ਕਹਿਣ ਲੱਗਾ, ਫਿਰ ਮੈਂ ਆਊਂਗਾ, ਉਸਦੀ ਬਾਬਤ ਤੁਸੀਂ ਗੱਲ ਕਰ ਲਿਓ। ਖੈਰ ਦੂਸਰੇ ਤੀਸਰੇ ਦਿਨ ਫਿਰ ਆਇਆ, ਉਸਨੇ ਗੱਲਬਾਤ ਕਰ ਲਈ ਸੀ। ਕਹਿਣ ਲੱਗੀ ਉਹ ਜੋ ਮਣਕਾ ਜਾਇਜ਼ ਤੁਸੀਂ ਲਿਆਂਦਾ ਸੀ, ਇੱਕ ਕੋਈ ਆਦਮੀ ਪੁੱਛਦਾ ਸੀ ਕਿੰਨੇ ਕੁ ਪੈਸੇ ਦਿੰਦਾ ਸੀ, ਉਸਨੇ 2-4-5-700 ਰੁਪਏ ਦੇ ਦਿੱਤਾ ਹੋਣਾ, ਬੜਾ ਬੇਕੀਮਤਾ ਲਾਲ ਸੀ। ਖੈਰ ਉਸਨੂੰ ਵੀ ਖਿਆਲ ਹੋ ਗਿਆ ਜ਼ਿਮੀਦਾਰ ਨੂੰ, ਬਈ ਜਿਹੜੇ ਕੋਈ ਲਾਲ ਕਹਿੰਦੇ ਹੁੰਦੇ ਨੇ ਕਿਤੇ ਉਹ ਗੱਲ ਤਾਂ ਨਹੀਂ ਹੈ, ਪਛਤਾ ਕਰਵਾ ਲਈਏ। ਜਾ ਕੇ ਜਿਸ ਵਕਤ ਜਵਾਰੀ ਦੀ ਦੁਕਾਨ 'ਤੇ ਦਿਖਾਇਆ, ਉਹ ਜਵਾਰੀ ਹੈਰਾਨ ਹੋ ਗਿਆ, ਇਹ ਤਾਂ ਬਹੁਤ ਬੇਕੀਮਤਾ ਲਾਲ ਹੈ, ਮੇਰੇ ਪਾਸ ਤਾਂ ਇਸਦੀ ਕੀਮਤ ਹੈ ਨਹੀਂ, ਕਿਸੇ ਬਾਦਸ਼ਾਹ ਖਜ਼ਾਨੇ ਵਿੱਚ ਮਿਲ ਸਕੇਗੀ। ਉਸ ਮੌਕੇ ਬਾਦਸ਼ਾਹੀ ਜਵਾਰੀ ਦੇ ਨਾਲ ਗੱਲਬਾਤ ਕੀਤੀ, ਉਸਨੇ ਉਹਦੀ ਕੀਮਤ ਦੱਸੀ ਵੀ ਸਵੇਰ ਤੋਂ ਲਾ ਕੇ ਸ਼ਾਮ ਤੱਕ ਰਾਜਾ ਦੇ ਖਜ਼ਾਨੇ ਵਿੱਚੋਂ ਧਨ ਢੋਂਦੇ ਰਹੋ, ਅਸਲੀ ਪੂਰੀ ਇਹਦੀ ਕੀਮਤ ਮੈਂ ਵੀ ਨਹੀਂ ਦੱਸ ਸਕਦਾ। ਜਦੋਂ ਇੰਨੀ ਗੱਲ ਦੱਸੀ ਜ਼ਿਮੀਂਦਾਰ ਫੁੱਟ ਕੇ ਡਿੱਗ ਪਿਆ। ਚਰਜਵਾਦ ਤਾਂ ਮੈਂ ਤਾਂ ਇਹੋ ਜਿਹੇ ਅਨੇਕਾਂ ਚਲਾ ਦਿੱਤੇ ਨੇ ਗੋਪੀ ਵਿੱਚ ਪਾ ਕੇ ਗੁੱਲੇ ਲੈ ਜਾਣ ਕੇ, ਜੇ ਮੈਨੂੰ ਪਤਾ ਹੁੰਦਾ ਇਹ ਇਹੋ ਜਿਹੇ ਹਨ, ਇੰਨੀ ਕੀਮਤੀ ਚੀਜ਼ ਮੈਂ ਕਿਉਂ ਖਰਾਬ ਕਰਦਾ। ਜਿਵੇਂ ਉਸਨੂੰ ਪਛਤਾਪ ਹੋਇਆ ਸੀ, ਕਬੀਰ ਜੀ ਕਹਿੰਦੇ ਜੇ ਭਜਨ ਨਹੀਂ ਕਰੋਗੇ ਆਪਣੀ ਜ਼ਿੰਦਗੀ ਦੇ ਵਿੱਚ ਪਰਮਾਤਮਾ ਹੋਏ ਰਹੋਗੇ ਤਾਂ ਫਿਰ ਪਾਛੇ ਪਛਤਾਓਗੇ, ਜਾਂ ਪ੍ਰਾਣ ਜਾਏਂਗੇ ਜਦੋਂ ਸਰੀਰ 'ਚੋਂ ਪ੍ਰਾਣ ਨਿਕਲਣਗੇ, ਯਾਨੀ ਮ੍ਰਿਤੂ ਦਾ ਸਮਾਂ ਆਏਗਾ, ਉਸ ਮੌਕੇ ਅਵਸ਼ੀ ਪਛਤਾਪ ਕਰਨਾ ਪਏਗਾ ਅਤੇ ਅੱਗੇ ਬੇਅੰਤ ਦੁੱਖ ਚੜਨੇ ਪੈਣਗੇ। ਅਤੇ ਕਬੀਰ ਜੀ ਕਹਿੰਦੇ ਮਾਨਵਤਾ ਨੂੰ ਵਿਅਰਥ ਨਾ ਗਵਾਓ, ਇਸ ਦੇ ਵਿੱਚ ਆ ਕੇ ਵਾਹਿਗੁਰੂ ਦਾ ਭਜਨ ਕਰਨਾ ਚਾਹੀਦਾ ਹੈ, ਗੁਰੂ ਸ਼ਰਨ ਪਿਆਰ ਕਰ ਲੈਣੀ ਚਾਹੀਦੀ। ਜਿਸ ਵਾਹਿਗੁਰੂ ਦੀ ਸ਼ਰਨ ਡਿੱਗੀਆਂ ਸਾਰੇ ਦੁੱਖਾਂ ਪਾਪਾਂ ਤੋਂ ਬਰੀ ਹੁੰਦਾ ਹੈ। ਵਿਸ਼ਵਾਸ 'ਤੇ ਇਹ ਸਾਨੂੰ ਕਬੀਰ ਜੀ ਇਸ ਸਲੋਕ ਦੁਆਰਾ ਐਸਾ ਉਪਦੇਸ਼ ਕਰਦੇ ਹਨ। Yeah. लूटना है तो लूट ले, राम नाम है लूट, फिर पाछे पछताओगे या प्राण जाएंगे छू। अंत एक मानक तन सफला कर अठ पहर दिन रात दे होंगे हैं, जीना बेचा कम से कम एक पहर वाहिगुरु दे अर्थ रिजर्व कर लो। अमृत वेला सचना वड़ियाई विचार करमी आवे कपड़ा नदरी मुड़ कांत बैठ के अमृत वेड़े सौज दातन कुल्ला स्नान आदि करके नानक नाम पधाय का मन अच्छे मुकले ਉਦੋਂ ਭਜਨ ਕਰੋ। ਬਾਕੀ ਆਪਣੇ ਕੰਮ ਕਾਰ ਕਰਦੇ ਹੋਏ ਉਸ ਦੇ ਦੌਰਾਨ ਵਿੱਚ ਵੀ ਵਾਹਿਗੁਰੂ ਨੂੰ ਦਮ ਦਮ ਵਾਹਿਗੁਰੂ ਨੂੰ ਯਾਦ ਰੱਖਣ ਦੀ ਕੋਸ਼ਿਸ਼ ਕਰੋ। ਇਉਂ ਨਾਮ ਦੀ ਲੁੱਟ ਲੁੱਟੀ ਜਾਂਦੀ ਹੈ, ਬਹੁਤ ਸਾਰਾ ਨਾਮ ਰੂਪੀ ਧਨ ਇਕੱਠਾ ਹੋ ਜਾਂਦਾ ਹੈ। ਜਦੋਂ ਇਹੋ ਜਿਹੀ ਹਾਲਤ ਹੋਵੇਗੀ ਤਾਂ ਵਕਤ ਅਸੀਂ ਸਿੱਧਾ ਸੁਰਖਰੂ ਨਿਰੰਕਾਰ ਦੇ ਦੇਸ਼ ਵਿੱਚ ਜਾਏਗਾ, ਮਾਨਵ ਤਨ ਤਾਰਿਆ ਹੋਇਆ ਸਫਲਾ ਹੋ ਜਾਏਗਾ। ਹੁਣ